बच्चे किस कुल रहेंगे।
S&S Lawyers को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेन ले आज ही S&S Lawyers नु कॉल करो 416-655-2000।
770 AM दे प्यारे प्यारे श्रोतियो, मेरा यानी कि डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। जिस तरह के हुण तुहानू पता ही होवेगा कि मैं हर इतवार को 4 बजे तो लैके 5 बजे तक कंप्लीमेंट्री प्रोग्राम करदा, तो इस तो इलावा हर सोमवार को 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुन्ने आ। ये जिहड़ा प्रोग्राम है माइंड एंड बॉडी, जिथे असी माइंड के बारे गल्लां करदे आ कि माइंड नाल जो मैंटल एक्टिविटीज़ ने साडियां, चाहे वह थिंकिंग है, चाहे वह फीलिंग है, चाहे वह विलिंग है, जां कोई मैंटल साडी इनबैलेंस हो जांदियां चीज़ां, एंगजायटी किनू कहिंदे ने, स्ट्रैस किनू कहिंदे ने, डिप्रैशन किनू कहिंदे ने, बाईपोलर किनू कहिंदे ने, ये सुनिया सुनाइया गल्लां नहीं। साडे कोल प्रोफेसनल डॉक्टर फैनी जिहड़े कि साडे BNC मैडिकल सेंटर दे विच वो काम करदे ने, वो ओंटेरियो दे विच इक्को इक डॉक्टर ने जिहड़े कि शी इज़ डॉक्टर इन मैडिसन एज वैल एज शी इज़ मास्टर इन काउंसलिंग। मतलब हर बंदे का अपना उन्होंने फील्ड एक काउंसलिंग के उत्ते भी है, तो नाल उन्होंने मैडिकल की फुल फ्लैश वो MD ने। सो वो काउंसलिंग की सर्विसिज करते हैं, जिन्ना भी भैन भरावान कोई स्ट्रैस रहा, एंगजायटी है, डिप्रैशन रहा, कोई पैनिक अटैक होंगे, कोई सुसाइडल विचार आते हैं, उन्होंने उत्ते वो अपनी काउंसलिंग देंगे ने। यह जरा प्रोग्राम BNC मैडिकल सेंटर के वलों असी तुहानू हर सोमवार को दिने, ये असी बॉडी की जी गल है वो बारे डॉक्टर अंकुश गोयल जेडे कि साढ़े BNC मैडिकल सेंटर के डॉक्टर ऑफ मैडिसन ने, MD ने, कनेडियन एज वैल एज अमेरिकन लाइसेंसड होल्डर ने। वो कोई इस तरह नहीं कह रहे भी कोई होमोपैथी के आयुर्वैदिक के ज कोई इधरों वैद फड़े ने, फुल फ्लैश कनेडा गौरमेंट ने ते अमेरिकन गौरमेंट ने उन्होंने लाइसेंस दिता होया। सो इस करके जदों वो कोई भी इस टॉपिक के उत्ते गल करते हैं, तुहाडे सवालों के जवाब देंदे ने, तुसी लाइव सवाल पूछ सकदे हो। स्टूडियो का नंबर मैं फिर दे देना, पहला भी हर रोज़ दिना 416-620-1778 416-620-1778। तुसी कोई भी हैल्थ नाल रिलेटिड जदों आउणगे, क्योंकि तुहानू पता बिजी हुंदे ने, अते दूजा उन्हां दा कारण है स्टूडियो च अजकल ना आउण दा, वह कहिंदे भी मैं तो बहुत सारे पेशेंट रोज़ देखदा, सो इस करके जे मैं इत्थे आ गया तो जिहड़ा स्टाफ है कई बारी वह ये ना हो भी उन्हां नू कोई प्रॉब्लम हो जाए, इस करके वह घरों ही घरों तो नहीं रादर क्लीनिक तो ही बिचों दी टाइम कढ़ के 5-10 मिनट गल करदे ने। जे तुहाडा कोई भी क्वेश्चन हैल्थ नाल रिलेटिड है तुसीं कर सकदे हो। इस तों इलावा जे तुहाडी कोई प्रोफेसनल तुसीं कोई राय लैनी है डिप्रैशन दे बारे, एंगजायटी दे बारे, बाईपोलर दे बारे, जां कोई सुइसाइडल विचार दे बारे, कोई भी लैना प्रोफेसनल रह आम नहीं, प्रोफेसनल जिहड़ा डॉक्टर देगा उहदे बारे, मेरे ख्याल च मैं अज रिक्वेस्ट कीती सी डॉक्टर फैनी नूं कि वह 3 वीक दे नेड़े साडे कोल 5-10 मिनट दे दन, सो तुसी कोई भी सवाल उन्हां नूं भी पुछ सकदे हो। इस तों इलावा जिहड़ा अज साडा प्रोग्राम है BNC मैडिकल सेंटर दे जिहड़े सहयोग दे नाल दिंदे आ मैं, क्योंकि तुहानूं पता ही है BNC दा मतलब की है, बी मीनस ब्रैमली, सी मीनस कंट्रीसाइड। ब्रैम्पटन दे विच दो रोड्स ने, दो सड़कां ने, एक नूं ब्रैमली कहने आ ते दूजी नूं कंट्रीसाइड कहने आ। जिथे वह दोनों ब्रैमली ते कंट्रीसाइड मिलदियां ने उस इंटरसैक्शन के उत्ते यह साडा मैडिकल सेंटर है, उत्थे गैस स्टेशन है, तो उस मैडिकल सेंटर के पहली बार अंडर द सेम रूफ वी आर प्रोवाइडिंग सो मैनी हैल्थ रिलेटिड सर्विसिज, कदे नेड़े तेड़े भी नहीं। मसलन साडे कोले फिजियोथैरेपी ते कैरोप्रैक्टर दीआं सेवावां ने, साडे कोले अर्जेंट केयर है, वॉक इन क्लीनिक है, फैमिली प्रैक्टिस है, डरमेटोलॉजिस्ट स्किन स्पैशलिस्ट आते हैं, ब्लड लैब 7 दिन खुलती है, जी सा अर्जेंट केयर है 365 दिन खुलती है। हूँ जो नैक्सट वीक मंडे आऊगा उस दिन मंडे या ट्यूजडे जोड़ा भी दिन लॉन्ग वीकेंड है, तो तकरीबन सारिया जिहड़ियां क्लीनिक बंद होंदिया ने पर साडी अर्जेंट केयर खुली होंदी है। इस तों इलावा साडे कोले फार्मेसी है, फार्मेसी की खासियत यह है जिवें कि सिटी ऑफ ब्रैम्पटन ने अनाउंस किया कि सीनियर्स नूं जिहड़े बंदे दवाई फार्मेसी तो नहीं लिया सकते, 311 नूं फोन करो, वो तुहाडी प्रिस्क्रिप्शन घरों पिक करके दवाई तैयार करके करवा के तुहाडे घर डिलीवर कर देंदे ने। पर असी दो स्टैप अगे जाने BNC फार्मेसी से कि तुसी किसी भी उम्र दे हो, चाहे सीनियर हो, चाहे बच्चे हो, चाहे नौजवान हो, नाले कल्ले ब्रैम्पटन च नहीं, चाहे तुसी मिसिसागा च रहने हो, इटोबिको च रहने हो, ऑरेंज बिल रहने हो, ओकविल रहने हो, ईवन स्कारब्रो टोरंटो का एरिया भी रहने हो, जे तुसी दवाई आप नहीं जाके लिया सकते जां तुहाडी कोई फार्मेसी बंद है, साडी तुसी फार्मेसी दे फोन कर लो 289 289 5690125 289-569-0125 ਉੱਥੇ ਫੋਨ ਕਰ ਲਓ। ਉਹ ਤੁਹਾਡੀ ਇਹ ਜਿੰਨਾ ਚਿਰ ਕਰੋਨਾ ਵਾਇਰਸ ਦੀ ਪ੍ਰੋਬਲਮ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਇਹ ਸਰਵਿਸ ਪਿਕਅਪ ਅਤੇ ਡਰੋਪ ਅਪ ਦੀ ਇਹ ਫਰੀ ਕਰਨਗੇ। ਇਸ ਤੋਂ ਇਲਾਵਾ ਸਾਡੇ ਕੋਲ ਖੂੰਜੇ ਦੇ ਵਿੱਚ BNC ਵਿਜ਼ਨ ਸੈਂਟਰ ਹੈ, ਜਿਹਨੂੰ ਕਿ ਦੇਸੀ ਭਾਸ਼ਾ ਦੇ ਵਿੱਚ, ਪੇਂਡੂ ਭਾਸ਼ਾ ਦੇ ਵਿੱਚ, ਠੇਠ ਪੰਜਾਬੀ 'ਚ ਐਨਕਾਂ ਦੀ ਦੁਕਾਨ ਕਹਿੰਦੇ ਹਾਂ, ਉਹ ਜਦੋਂ ਦਾ ਕਰੋਨਾ ਵਾਇਰਸ ਸ਼ੁਰੂ ਹੋਈ ਹੈ ਉਦੋਂ ਦੀ ਬੰਦ ਪਈ ਹੈ। ਸੋ ਹੋਪਫੁਲੀ ਅਸੀਂ ਜੁਲਾਈ ਦੇ ਫਸਟ ਵੀਕ, ਨੈਕਸਟ ਵੀਕ ਕੋਈ ਡਿਸੀਜਨ ਕਰਾਂਗੇ ਵੀ ਇਹਨੂੰ ਅਸੀਂ ਕੰਟੀਨਿਊ ਕਰਨਾ ਕਿ ਇਹਨੂੰ ਬੰਦ ਕਰਨਾ। ਜੇ ਅਸੀਂ ਕਲੋਜ਼ਿੰਗ ਕਰਨੀ ਹੋਈ ਕੋਈ ਹੋਰ ਉਹਦੇ 'ਚ ਕਰਨਾ ਹੋਊ, ਸੋ ਜਿਹੜੀਆਂ ਵੀ ਉੱਥੇ ਐਨਕਾਂ ਪਈਆਂ ਨੇ ਅਸੀਂ ਜਿਹਨੂੰ ਪੰਜਾਬੀ ਕਹਿੰਦਾ ਕੂੜੇ ਦੇ ਭਾਅ ਵੇਚ ਦਿਆਂਗੇ, ਤੁਸੀਂ ਈਵਨ ਕਾਂਟ ਈਵਨ ਥਿੰਕ ਅਬਾਊਟ ਇਟ, ਕਿਉਂਕਿ ਮੈਨੂੰ ਖੁਦ ਨਹੀਂ ਪਤਾ ਉਹ ਸਾਡੀ ਗੋਰੀ ਕੁੜੀ ਹੁੰਦੀ ਸੀ ਉਸੇ ਨੇ ਹੀ ਬਾਏ ਕੀਤੀਆਂ, ਉਹੀ ਵੇਚਦੀ ਸੀਗੀ। ਸੋ ਉਹ ਹੁਣ ਕਿਤੇ ਫਸ ਗਈ, ਫਸਣਾ ਮਤਲਬ ਗਲਤ ਨਹੀਂ, ਫਸਣ ਪੰਜਾਬੀ ਦਾ ਸ਼ਬਦ ਹੈ, ਮਤਲਬ ਸ਼ੀ ਸਟਕ, ਉਹ ਇੰਡੀਆ ਗਏ ਸੀ ਘੁੰਮਣ ਅਤੇ ਉੱਥੇ ਉਹ ਸਟੱਕ ਹੋ ਗਈ ਅਤੇ ਹੁਣ ਦੇਖੋ ਕਦੋਂ ਆਉਂਦੀ ਹੈ। ਸੋ ਮੈਨੂੰ ਆਉਂਦਾ ਨਹੀਂ ਕੰਮ, ਸੋ ਇਸ ਕਰਕੇ ਹੋ ਸਕਦਾ ਅਸੀਂ ਕਲੋਜ਼ ਕਰ ਦਈਏ, ਉਹ ਮੈਂ ਅਨਾਊਂਸ ਕਰੂੰਗਾ ਨੈਕਸਟ ਵੀਕ। ਜੇ ਅਸੀਂ ਇਹਨੂੰ ਕੰਟੀਨਿਊ ਰੱਖਣਾ, ਆਫਕੋਰਸ ਵੀ ਕੈਨ ਕੰਟੀਨਿਊ, ਜੇ ਬੰਦ ਕਰਨੀ ਹੋਈ ਤਾਂ ਅਸੀਂ ਬੰਦ ਕਰਾਂਗੇ। ਫਿਰ ਜਿੰਨੀਆਂ ਵੀ ਉੱਥੇ ਸਮਾਨ ਪਿਆ ਐਨਕਾਂ ਤੁਹਾਨੂੰ ਬੜੇ ਸਸਤੇ ਰੇਟ 'ਤੇ, ਇਕੱਲੇ ਰੇਟ ਹੀ ਨਹੀਂ, ਤੁਸੀਂ ਈਵਨ ਈਵਨ ਕਾਂਟ ਥਿੰਕ ਅਬਾਊਟ ਇਟ ਕਿ ਵੀ ਇੰਨੀ ਵੀ ਸਸਤੀ ਹੋ ਸਕਦੀ। ਅਸੀਂ ਤਾਂ ਫਿਰ ਕਲੀਅਰ ਆਊਟ ਕਰਨੀ ਹੈ, ਨਾਲੇ ਇਹ ਤਾਂ ਨਹੀਂ ਹੈ ਵੀ ਇਹ 'ਚੋਂ ਪੈਸੇ ਕਮਾਉਣੇ ਆ ਕੁਛ ਕਮਾਉਣੇ, ਮਾਲਕ ਨੇ ਪੈਸਾ ਪੂਸੇ ਦੀ ਕੋਈ ਕਮੀ ਨਹੀਂ ਛੱਡੀ, ਐਵੇਂ ਕੁੱਤੇ ਵਾਲੀ ਝਾਕ ਨਹੀਂ ਰੱਖੀ ਦੀ। ਜਿੰਨੀ ਕਿਹਾ ਕਿ ਚਲੋ ਹੈਲਪ ਹੋ ਜੂਗੀ, ਜੇ ਅਸੀਂ ਸਪਲਾਇਰ ਨੂੰ ਮੋੜਾਂਗੇ ਉਹਦੇ ਨਾਲ ਤਾਂ ਚੰਗੀ ਗੱਲ ਹੈ ਕਿ ਲੋਕਾਂ ਦੀ ਸੇਵਾ ਕਰਦੇ ਜਿਨ੍ਹਾਂ ਨੇ ਸਾਨੂੰ ਇੰਨੀ ਪਿਛਲੇ ਦੋ ਸਾਲਾਂ ਸਾਡੀ ਹੈਲਪ ਕੀਤੀ ਹੈ। ਸੋ ਇਹ ਜਿਹੜੀਆਂ ਸਾਰੀਆਂ ਸਰਵਿਸਿਜ਼ ਨੇ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਫੋਨ ਨੰਬਰ ਮੈਂ ਦੱਸ ਦਿੰਦਾ, 289-569-0124 289-569, 6 ਅੱਖਰ ਸਾਰਿਆਂ ਦੇ ਉਹੀ ਨੇ, 289-569, ਅੱਗੇ 0124, 0125, 0126, ਇਹ 0124 ਅਰਜੈਂਟ ਕੇਅਰ ਦਾ, 0125 ਫਾਰਮੇਸੀ ਦਾ, 0126 ਫਿਜ਼ੀਓਥੈਰੇਪੀ ਦਾ, ਅਤੇ 0127 ਵਿਜ਼ਨ ਸੈਂਟਰ ਦਾ। ਹੁਣ ਉਹ ਬੰਦ ਆ, ਉੱਥੇ ਫਿਰ ਫੋਨ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਕਿਸੇ ਨੇ ਰਿਸਪੋਂਸ ਨਹੀਂ ਦੇਣਾ। ਅਤੇ ਨਾਲ ਹੀ ਸਾਡੇ ਕੋਲ 905 ਨਾਲ ਦੋ ਨੰਬਰ ਨੇ, ਐਕਚੁਅਲੀ ਇੱਕ ਨੰਬਰ ਦਾ ਚੱਲਦਾ ਹੀ ਨਹੀਂ ਹੁਣ, ਅਰਜੈਂਟ ਕੇਅਰ ਦਾ ਹੀ ਚੱਲਦਾ, 905-793-5888। ਮੈਂ ਰਿਪੀਟ ਕਰ ਦਿੰਦਾ, 905 ਏਰੀਆ ਕੋਡ ਹੈ, 793-5888 ਇਹ ਸਾਡੀ ਅਰਜੈਂਟ ਕੇਅਰ ਦਾ ਨੰਬਰ ਹੈ। ਸੋ ਤੁਸੀਂ ਫੋਨ ਕਰਕੇ ਉਹਨਾਂ ਨਾਲ ਕੋਈ ਵੀ ਰਾਏ ਮਸ਼ਵਰਾ ਕਰ ਸਕਦੇ ਹੋ। ਨਵੇਂ ਪੇਸ਼ੈਂਟ ਹਾਲੇ ਲੈ ਨਹੀਂ ਰਹੇ ਕਿਉਂਕਿ ਪਹਿਲਾਂ ਹੀ ਵੇਟਿੰਗ ਲਿਸਟ ਲੰਬੀ ਚੌੜੀ ਹੈ। ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈ ਰਹੀ ਹੈ ਡਾਕਟਰ ਅੰਕੁਸ਼ ਕੋਲ, ਜੇ ਤੁਹਾਡਾ ਨੰਬਰ ਵੀ ਤੁਸੀਂ ਟੈਲੀਫੋਨ ਭੁੱਲ ਗਏ ਕਿਉਂਕਿ ਸਾਨੂੰ ਯਾਦ ਤਾਂ ਨੰਬਰ ਅਸੀਂ ਲਿਖਦੇ ਨਹੀਂ, ਉਹਦੀ ਵੀ ਲੋੜ ਪਊਗੀ। ਮੈਂ ਕਹਿੰਦਾ ਨੰਬਰ ਲਿਖੋ ਨਾ ਲਿਖੋ, ਸਿੱਧੀ ਗੱਲ, ਕਾਰ ਹਰੇਕ ਦੇ ਘਰ ਆ, ਕਾਰ ਚੱਕੋ, ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀ ਹੈ ਉੱਥੇ ਤੁਸੀਂ ਰੁਕ ਜਾਓ, ਨਾਲੇ ਗੈਸ ਪਾਓ, ਪੀਜ਼ਾ ਖਾਓ ਅਤੇ ਨਾਲੇ ਡਾਕਟਰ ਨੂੰ ਦਿਖਾ ਲਓ। ਬੜੀ ਸਿੰਪਲ ਜੀ ਔਰ ਸਿੱਧੀ ਜੀ ਗੱਲ ਹੈ ਕਿਉਂਕਿ ਅਸੀਂ ਇਸ ਤਰ੍ਹਾਂ ਨਹੀਂ ਕਰਨਾ। ਸੋ ਅੱਜ ਅਸੀਂ, ਮੈਂ ਸੋਚਿਆ ਸੀ ਕੱਲ੍ਹ ਜਿਹੜਾ ਮੈਂ ਟੋਪਿਕ ਡਿਸਕਸ ਕੀਤਾ ਸੀ ਉਹ ਕੇਵਲ ਸੁਈਸਾਈਡ ਦੇ ਬਾਰੇ ਕੀਤਾ ਸੀ ਕਿ ਆਤਮਾ ਦਾ ਤਾਂ ਸ਼ਬਦ ਐਕਚੁਅਲੀ ਗਲਤ ਹੈ, ਆਤਮਾ ਦਾ ਤਾਂ ਕਦੇ, ਆਤਮਾ ਤਾਂ ਮਰਦੀ ਨਹੀਂ ਹੈ, ਹੈਂਜੀ, ਸਰੀਰ ਦਾ ਨਾਸ਼ ਹੋ ਸਕਦਾ। ਸੋ ਇਸ ਕਰਕੇ ਜਿਹੜੀ ਆਤਮਾ ਹੈ, ਆਤਮਾ ਕਦੇ ਮਰਦੀ ਨਹੀਂ, ਜਿਵੇਂ ਗੀਤਾ 'ਚ ਕਿਹਾ ਸੀ ਕਿ ਆਤਮਾ ਨੂੰ ਨਾ ਕੋਈ ਅੱਗ ਜਲਾ ਸਕਦੀ ਹੈ, ਨਾ ਪਾਣੀ ਡੁਬੋ ਸਕਦਾ, ਨਾ ਹਵਾ ਕੁਛ ਕਰ ਸਕਦੀ ਹੈ। ਸੋ ਉਹ ਸਾਡੇ ਸਰੀਰ ਦੇ ਵਿੱਚ ਜਿਹੜੀ ਇੱਕ ਚੀਜ਼ ਹੈ ਉਹ ਨਿਕਲ ਜਾਂਦੀ ਹੈ, ਬਾਕੀ ਸਰੀਰ ਖਤਮ ਹੋ ਜਾਂਦਾ, ਹੈਂਜੀ। ਸੋ ਇਹ ਜਿਹੜੀ ਹੈਗੀ ਇਹਨੂੰ ਆਪਾਂ ਖੁਦਗਸ਼ੀ ਕਹਿ ਸਕਦੇ ਹਾਂ, ਜਿਹੜਾ ਐਕਚੁਅਲੀ ਸੁਈਸਾਈਡ ਸ਼ਬਦ ਹੈ ਨਾ, SUICIDE, ਸੁਈਸਾਈਡ ਜਿਹੜਾ ਐਕਚੁਅਲ ਸ਼ਬਦ ਹੈ ਇਹ ਲੈਟਿਨ ਭਾਸ਼ਾ ਦੇ ਸਿਸੋਡੀਅਮ 'ਚੋਂ ਨਿਕਲਿਆ, ਸਪੈਲਿੰਗ ਉਹੀ ਨੇ, SUICIDIUM, ਸਿਸੋਡੀਅਮ ਹੈ ਇਹਦਾ, ਹੁੰਦਾ ਐਕਟ ਆਫ ਟੇਕਿੰਗ ਵਨਸ ਓਨ ਲਾਈਫ, ਕਿ ਇੰਟੈਂਸ਼ਨਲੀ ਆਪਣੇ ਸਰੀਰ ਨੂੰ ਖਤਮ ਕਰਨਾ, ਆਪਣੇ ਆਪ ਖੁਦ ਨੂੰ ਖਤਮ ਕਰਨਾ, ਇਹਨੂੰ ਸੁਈਸਾਈਡ ਕਹਿੰਦੇ ਨੇ। ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਕਦੇ ਸੈਲੈਬ੍ਰਿਟੀ ਦੀ ਗੱਲ ਚੱਲਦੀ ਹੈ ਨਾ, ਉਹ ਤਾਂ ਸਾਨੂੰ ਮੀਡੀਆ ਵਾਲੇ ਦੱਸ ਦਿੰਦੇ ਨੇ, ਅਖਬਾਰਾਂ 'ਚ ਖਬਰਾਂ ਆ ਜਾਂਦੀਆਂ ਵੀ ਫਲਾਣੇ ਬੰਦੇ ਨੇ, ਜਦੋਂ ਮਾਈਕਲ ਜੈਕਸਨ ਨੇ ਕੀਤਾ ਸੀ ਕਿੰਨੇ ਦੁਨੀਆਂ ਭਰ ਦੇ ਅਖਬਾਰਾਂ ਦੇ ਵਿੱਚ ਗੱਲ ਆਈ ਸੀਗੀ, ਹੈਂਜੀ। ਜਾਂ ਸਾਡੇ ਕੋਈ ਐਕਟਰ ਕਰ ਲੈਂਦੇ, ਸੁਸ਼ਾਂਤ ਸਿੰਘ ਨੇ ਹੁਣ ਕੀਤਾ, ਉਹਦੀਆਂ ਵੀ ਬੜੀਆਂ ਚਰਚਾ ਇੰਡੀਆ ਦੇ ਵਿੱਚ ਸੀਗੀਆਂ। ਪਰ ਤੁਸੀਂ ਦੇਖ ਲਓ ਕਿ ਇਹ ਤਾਂ ਸੈਲੈਬ੍ਰਿਟੀ ਕਰਕੇ ਸਾਨੂੰ ਪਤਾ ਲੱਗ ਜਾਂਦਾ, ਜਦੋਂ ਕਿ ਹਕੀਕਤ ਇਹ ਹੈ ਕਿ 8 ਤੋਂ ਲੈ ਕੇ 10 ਲੱਖ ਤੱਕ ਲੋਕ ਜਿਹੜੇ ਨੇ ਦੁਨੀਆਂ ਦੇ ਵਿੱਚ ਹਰ ਸਾਲ ਸੁਈਸਾਈਡ ਕਰਦੇ ਨੇ, ਉਹ ਤਾਂ ਜਿਹੜੇ ਕਰ ਜਾਂਦੇ ਨੇ, ਪਰ ਜਿਹੜੇ ਕੋਸ਼ਿਸ਼ ਕਰਦੇ ਨੇ ਉਹ ਇੱਦੂ ਵੀ 100 ਗੁਣਾ ਜ਼ਿਆਦਾ ਹੈ, ਉਹ ਹਰ ਸਾਲ 10 ਤੋਂ 20 ਮਿਲੀਅਨ ਕਰਦੇ ਨੇ, ਕੋਸ਼ਿਸ਼ ਕਰਦੇ ਨੇ, 1 ਮਿਲੀਅਨ ਦੇ 10 ਲੱਖ ਬਣਦੇ ਨੇ, ਹੁਣ 10 ਤੋਂ 20 ਮਿਲੀਅਨ ਕੋਸ਼ਿਸ਼ ਕਰਦੇ ਨੇ, ਬਚ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਜਾਂ ਇਰਾਦਾ ਤਿਆਗ ਕਰ ਲੈਂਦੇ, ਉਹ ਫਿਰ ਲੰਬੀ ਬਹਿਸ ਹੈ, ਬੜੀ ਡੀਪ ਚਲੀ ਜਾਊਗੀ। ਸੋ ਇਹ ਜਿਹੜੇ ਲੋਕ ਨੇ ਉਹ ਸਾਡੇ ਸੁਈਸਾਈਡ ਕਰਦੇ ਨੇ। ਹੁਣ ਸੁਈਸਾਈਡ ਕਿਉਂ ਕਰਦੇ ਨੇ, ਅੱਜ ਮੈਂ ਜਿਹੜਾ ਟੋਪਿਕ ਹੈ ਇਹਨੂੰ ਬਦਲਣ ਦੀ ਕੋਸ਼ਿਸ਼ ਕਰਾਂਗਾ, ਕੱਲ੍ਹ ਮੈਂ ਇਕੱਲੀ ਸੁਈਸਾਈਡ 'ਤੇ ਕੀਤੀ ਸੀ, ਅੱਜ ਮੈਂ ਗੱਲ ਕਰਾਂਗਾ ਕਿ ਵਟ ਇਜ਼ ਦਾ ਰਿਲੇਸ਼ਨ ਬਿਟਵੀਨ ਹੈਪੀਨੈਸ ਐਂਡ ਸੁਈਸਾਈਡ,
ਕਿਉਂਕਿ ਇਹ ਦੋਨੇ ਇੱਕ ਜੁੜੇ ਹੋਏ ਨੇ ਗੱਲ ਕਿ ਹੈਪੀਨੈਸ ਅਤੇ ਸੁਈਸਾਈਡ ਇਹ ਦੋਨੇ ਆਪੋਜਿਟ ਨੇ। ਅਸੀਂ ਗੱਲ ਪਹਿਲਾਂ ਕਰਾਂਗੇ ਕਿ ਹੈਪੀਨੈਸ ਹੈਪੀਨੈਸ ਕਹਿੰਦੇ ਕਿਉਂ ਨੇ। ਪਹਿਲੀ ਗੱਲ ਜਬ ਮੈਂ ਦੇਸੀ ਕਿਉਂਕਿ ਜੇ ਮੈਂ ਆਪਣੀ ਥੋੜ੍ਹੀ ਸਟੱਡੀ ਵਿੱਚ ਪਾ ਦਿੱਤੀ ਫਿਰ ਉਹ ਕੰਪਲੀਕੇਟ ਸ਼ਬਦ ਹੋਣਗੇ, ਆਮ ਬੰਦੇ ਨੂੰ ਸਮਝਣੇ ਔਖੇ ਹੋ ਜਾਣਗੇ। ਮੈਂ ਸਿੰਪਲ ਅਤੇ ਹਲਕੇ ਫੁਲਕੇ ਢੰਗ ਨਾਲ ਸਮਝਾਉਣਾ ਕਿ ਦੁਨੀਆ ਦਾ ਹਰ ਇੱਕ ਇਨਸਾਨ ਨੋ ਮੈਟਰ ਵੱਟ, ਕਿਸੇ ਕੰਟਰੀ 'ਚ ਹੈ, ਕਿਸੇ ਜਾਤ ਦਾ, ਕਿਸੇ ਧਰਮ ਦਾ, ਛੋਟਾ ਹੈ ਵੱਡਾ, ਹਰ ਬੰਦਾ ਚਾਹੁੰਦਾ ਕਿ ਉਹਨੂੰ ਖੁਸ਼ੀ ਮਿਲੇ ਅਤੇ ਦੁੱਖਾਂ ਤੋਂ ਬਚਣਾ ਚਾਹੁੰਦਾ। ਇਹ ਇੱਕ ਬੰਦੇ ਦੀ ਫਿਦਰਤ ਹੈ ਕਿ ਜਿੰਨਾ ਵੀ ਉਹਨੂੰ ਉਹ ਚਾਹੁੰਦਾ ਕਿ ਮੈਨੂੰ ਵੱਧ ਤੋਂ ਵੱਧ ਮੈਂ ਸਾਰੀ ਜ਼ਿੰਦਗੀ ਹਰ ਟਾਈਮ ਮੈਂ ਖੁਸ਼ ਰਹਾਂ, ਮੈਨੂੰ ਖੁਸ਼ੀ ਮਿਲੇ, ਅਤੇ ਜਦੋਂ ਕੋਈ ਦੁੱਖ ਹੈ ਦੁੱਖ ਮੈਨੂੰ ਨਾ ਆਵੇ, ਮੈਂ ਦੁੱਖ ਤੋਂ ਭੱਜਣਾ ਚਾਹੁੰਦਾ। ਸੋ ਖੁਸ਼ੀ ਜਦੋਂ ਹਰੇਕ ਬੰਦੇ ਦਾ ਮੇਨ ਏਮ ਹੈ। ਪਹਿਲਾਂ ਮੈਂ ਇੱਕ ਮਿੰਟ 'ਚ ਗੱਲ ਦੱਸ ਦੇਣਾ ਕਿ ਵੱਟ ਇਜ਼ ਦਾ ਡਿਫਰੈਂਸ ਬਿਟਵੀਨ ਹੈਪੀਨੈਸ ਐਂਡ ਪਲੇਜਰਸ। ਪਲੇਜਰ ਨੂੰ ਵੀ ਆਪਾਂ ਖੁਸ਼ੀ ਕਹਿੰਦੇ ਹਾਂ ਅਤੇ ਹੈਪੀਨੈਸ ਨੂੰ ਵੀ ਖੁਸ਼ੀ ਕਹਿੰਦੇ ਹਾਂ। ਪਲੇਜਰ ਜਿਹੜੀ ਹੁੰਦੀ ਹੈ ਦੈਟ ਇਜ਼ ਟੈਂਪਰਰੀ ਐਂਡ ਹੈਪੀਨੈਸ ਇਜ਼ ਪਰਮਾਨੈਂਟ। ਫਾਰ ਐਗਜ਼ਾਮਪਲ ਪਲੇਜਰਸ ਕੀ ਹੈ ਕਿ ਮੈਂ ਹੁਣ ਇੱਥੇ ਮੈਨੂੰ ਪਿਆਸ ਲੱਗੀ ਹੈ, ਬੋਲ ਬੋਲ ਕੇ ਜੇ ਮੈਂ ਜਦੋਂ ਥੱਕ ਜੂ ਮੈਨੂੰ ਪਿਆਸ ਲੱਗੂ ਅਤੇ ਉਦੋਂ ਮੇਰਾ ਜੀ ਕਰੂ ਮੈਨੂੰ ਪਾਣੀ ਮਿਲ ਜਾਵੇ, ਜਦੋਂ ਕਿਸੇ ਨੇ ਪਾਣੀ ਜਾਂ ਕੋਕ ਦਿੱਤਾ ਜਾਂ ਪਾਣੀ ਅੰਦਰ ਗਿਆ ਅਤੇ ਮੈਨੂੰ ਉਦੋਂ ਖੁਸ਼ੀ ਹੋਊਗੀ। ਉਹ ਜਿਹੜੀ ਖੁਸ਼ੀ ਹੈ ਟੈਂਪਰੀ ਹੈ, ਕਿਉਂਕਿ 4-5 ਘੰਟੇ ਬਾਅਦ ਫਿਰ ਮੈਨੂੰ ਪਿਆਸ ਲੱਗਣੀ ਹੈ। ਇਸ ਤਰ੍ਹਾਂ ਜੇ ਭੁੱਖ ਹੈ, ਹਾਂਜੀ, ਇਸੇ ਤਰ੍ਹਾਂ ਕੋਈ ਚੀਜ਼ ਅਸੀਂ ਚਾਹੁੰਦੇ ਹਾਂ ਵੀ ਮੈਨੂੰ ਗੱਡੀ ਮਿਲ ਜਾਵੇ, ਜਦੋਂ ਗੱਡੀ ਹੌਂਡਾ ਦੀ ਲੈ ਲਈ ਪਹਿਲਾਂ ਤਾਂ ਉਡੀਕਦੇ ਰਹਿਣਾ, ਜਦੋਂ ਮਿਲ ਗਈ ਖੁਸ਼ੀ ਹੋ ਗਈ, 2 ਸਾਲਾਂ ਬਾਅਦ ਕਹਿੰਦੇ ਨਹੀਂ ਇਹ ਗੱਡੀ ਦਾ ਨਹੀਂ ਫਾਇਦਾ, ਮੈਨੂੰ ਤਾਂ ਮਰਸਡੀ ਚਾਹੀਦੀ ਆ, ਉਹ ਫਿਰ ਅਗਲੀ ਗੱਲ ਹੋ ਗਈ। ਲੇਕਿਨ ਜਿਹੜੀ ਹੈਪੀਨੈਸ ਹੈ ਉਹ ਪਰਮਾਨੈਂਟ ਹੁੰਦੀ ਹੈ, ਸਚਿਤ ਆਨੰਦ, ਜਦੋਂ ਕਿਸੇ ਨੂੰ ਮਿਲ ਜਾਂਦੀ ਹੈ ਅਤੇ ਫਿਰ ਉਹਨੂੰ ਕਿਸੇ ਚੀਜ਼ ਦੀ ਹੋਰ ਲੋੜ ਨਹੀਂ, ਉਹਨੂੰ ਕਦੇ ਵੀ ਹੋਰ ਚੀਜ਼ ਦੀ ਡਿਮਾਂਡ ਨਹੀਂ, ਉਹਦੀ ਪੂਰਾ ਫੁੱਲਫਲੈਸ ਕੰਟੈਂਟਮੈਂਟ ਹੋ ਜਾਂਦਾ। ਪਰ ਖੁਸ਼ੀ ਹਰ ਬੰਦਾ ਪ੍ਰਾਪਤ ਕਰਨਾ ਚਾਹੁੰਦਾ ਅਤੇ ਖੁਸ਼ੀ ਨੂੰ ਪ੍ਰਾਪਤ ਕਰਨ ਲਈ ਉਹ ਕੀ ਕਰਦਾ, ਮੋਸਟਲੀ ਮੀਨਸ ਆਲਮੋਸਟ ਐਵਰੀਬਡੀ, ਉਹ ਖੁਸ਼ੀ ਨੂੰ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦਾ। ਦੇਖੋ ਕਿਵੇਂ ਅਸੀਂ ਸੋਚਦੇ ਹਾਂ ਵੀ ਖੁਸ਼ੀ ਪੈਸੇ ਨਾਲ ਆਊਗੀ। ਜੇ ਜਿਹੜਾ ਬੰਦਾ ਗਰੀਬ ਹੈ ਉਹ ਸੋਚਦਾ ਵੀ ਜੇ ਮੇਰੇ ਕੋਲ ਪੈਸਾ ਹੋ ਜਾਵੇ ਮੈਂ ਵੱਡੇ ਮਕਾਨ ਪਾ ਲੂੰ, ਵਧੀਆ ਕਾਰਾਂ ਰੱਖੂੰ, ਵਧੀਆ ਮੁੰਡੇ ਦਾ ਵਿਆਹ ਕਰੂੰ, ਵਧੀਆ ਕੁੜੀ ਦੀ ਵਿਆਹ ਕਰੂੰ, ਹਾਂਜੀ। ਸੋ ਪੈਸੇ ਦੇ ਮਗਰ ਪੈਸਾ ਹੁੰਦਾ, ਜਦੋਂ ਪੈਸਾ ਆ ਜਾਂਦਾ ਤੁਸੀਂ ਠੰਡੇ, ਜਿਹੜੀਆਂ ਗੱਲਾਂ ਨੇ ਨਾ ਹੁਣ ਮੈਂ ਤੁਹਾਡੇ ਨਾਲ ਕਰ ਰਿਹਾ, ਤੁਸੀਂ ਇਮਾਨਦਾਰੀ ਨਾਲ ਸੋਚਿਓ ਠੰਡੇ ਦਿਲ ਨਾਲ। ਪੈਸਾ ਜਿੰਨਾ ਮਰਜ਼ੀ ਆ ਜਾਵੇ ਕਦੇ ਪੈਸੇ ਵਾਲਾ ਵੀ ਖੁਸ਼ ਹੋਇਆ ਅਖੀਰ ਦੇ ਵਿੱਚ ਉਦੋਂ ਜ਼ਿਆਦਾ ਦੁਖੀ। ਜਿਉਂ ਜਿਉਂ ਪੈਸਾ ਆਉਂਦਾ ਉਹਦੇ ਨਾਲ ਬੰਦੇ ਨੂੰ ਸੰਭਾਲਣ ਦੀ ਫਿਕਰ ਆ, ਕਹਿੰਦਾ ਵੀ ਇਨਕਮ ਟੈਕਸ ਦੇ ਛਾਪੇ ਨਾ ਪੈ ਜਾਣ, ਕਦੇ ਕੋਈ ਚੋਰ ਨਾ ਆ ਜਾਵੇ, ਕਦੇ ਕੋਈ ਮੈਨੂੰ ਆਂਢ ਗੁਆਂਢ 'ਚੋਂ ਨਾ ਮਾਰ ਦੇਣ, ਕਦੇ ਔਲਾਦ ਪੁੱਠੀ ਨਿਕਲ ਆਉਂਦੀ ਹੈ, ਕਦੇ ਜਨਾਨੀ ਨਹੀਂ ਕਹਿਣਾ ਮੰਨਦੀ, ਉਹ ਫਜ਼ੂਲ ਖਰਚ ਕਰਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਪੈਸੇ ਨਾਲ ਖੁਸ਼ੀ ਮਿਲੀ, ਪੈਸੇ ਨਾਲ ਕਦੇ ਵੀ ਅੱਜ ਤੱਕ ਕਿਸੇ ਨੂੰ ਖੁਸ਼ੀ ਨਹੀਂ ਮਿਲਦੀ। ਫਿਰ ਅਸੀਂ ਐਸ਼ੋ ਇਸ਼ਰੇ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਐਸ਼ੋ ਇਸ਼ਰੇ ਦਾ ਕੀ ਮਤਲਬ ਹੋਇਆ ਵੀ ਸ਼ਰਾਬਾਂ 'ਚੋਂ, ਕਬਾਬਾਂ 'ਚੋਂ, ਡਾਂਸ 'ਚੋਂ, ਭੁੱਕੀ 'ਚੋਂ, ਸਿਗਟਾਂ 'ਚੋਂ, ਇਹ ਜਿਹੜੀ ਹੈਗੀ ਇਹ 'ਚੋਂ ਖੁਸ਼ੀ ਦੇਖ ਲਓ ਮਿਲਦੀ ਹੈ ਕਦੇ। ਸ਼ਰਾਬ ਪੀਂਦੇ ਹਾਂ ਆਪਾਂ, ਸ਼ਾਮ ਨੂੰ ਪੈਗ ਖੜਕਾਉਂਦੇ ਹਾਂ, ਲਿਆ ਵੀ ਪੈਗ, ਚੀਅਰਸ, ਪਾਂ ਉਹਦੇ ਵਿੱਚ ਦੇਹ ਬਰਫ਼ ਡਲੀ ਦੇ ਡਲੀ ਅਤੇ ਨਾਲ ਕਦੇ ਚਿਕਨ ਦੀ ਗਰਦਨ ਮਰੋੜਦਿਆਂ ਕੁਛ ਮੋਨੇ। ਕਦੇ ਦੇਖੋ ਸ਼ਰਾਬ ਪੀਣ ਵਾਲੇ ਨੂੰ ਪੀ ਜਾਂਦੇ ਨੇ ਸਵੇਰੇ ਕਿੰਨਾ ਬੁਰਾ ਹਾਲ ਹੋ ਜਾਂਦਾ। ਜੇ ਕਿਤੇ ਜ਼ਿਆਦਾ ਹੀ ਨਸ਼ਾ ਚੜ੍ਹ ਜੇ ਅਤੇ ਸ਼ੇਰ ਬਣ ਜਾਈਏ ਤਾਂ ਫਿਰ 911 'ਤੇ ਪੁਲਿਸ ਲਿਆ ਕੇ ਹੱਥ ਫੜ ਕੇ ਕਾਰ 'ਚ ਬਿਠਾ ਲੈਂਦੇ ਨੇ। ਸਵੇਰੇ ਪਤਾ ਲੱਗਦਾ ਵੀ ਖੁਸ਼ੀ ਹੋਈ ਕਿ ਨਹੀਂ ਹੋਈ, ਸਵੇਰੇ ਸਰੀਰ ਟੁੱਟਿਆ ਹੁੰਦਾ, ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਕਦੇ ਬਲੱਡ ਪ੍ਰੈਸ਼ਰ ਵੱਧ ਜਾਂਦਾ, ਕਦੇ ਹਾਰਟ ਅਟੈਕ ਹੋ ਜਾਂਦਾ, ਕਦੇ ਸਟ੍ਰੋਕ ਹੋ ਜਾਂਦਾ, ਉਹ ਇਹ ਨਸ਼ਿਆਂ ਨਾਲ ਹੈ। ਨਸ਼ਿਆਂ ਨਾਲ ਫਿਰ ਪਰਮਾਨੈਂਟ ਖੁਸ਼ੀ ਕਿਵੇਂ ਮਿਲੀ ਜੀ ਤੁਹਾਨੂੰ? ਫਿਰ ਤੁਸੀਂ ਦੇਖੋ ਲੀਡਰੀ ਦੇ ਵਿੱਚੋਂ ਕਈ ਵਾਰੀ ਅਸੀਂ ਉਹਦਾ ਪਾਵਰ ਦੇ ਨਾਲ ਸਾਨੂੰ ਖੁਸ਼ੀ ਮਿਲੂਗੀ, ਜਿੰਨੀ ਮਰਜ਼ੀ ਪਾਵਰ ਹੋ ਜਾਵੇ ਉਹ ਕਦੇ ਉਹਦੀ ਕਦੇ ਲਾਲਸਾ ਭਰੀ ਹੈ। ਜੇ ਅਸੀਂ ਸਿਟੀ ਕੌਂਸਲਰ ਬਣ ਗਏ ਅਸੀਂ ਕਹਿੰਦੇ ਨਹੀਂ ਰੀਜਨਲ ਕੌਂਸਲਰ ਬਣਨਾ, ਜਦੋਂ ਰੀਜਨਲ ਕੌਂਸਲਰ ਬਣ ਗਏ ਅਸੀਂ MPP ਬਣਨਾ, ਜਦੋਂ MPP ਬਣ ਗਏ ਅਸੀਂ MP ਬਣਨਾ, ਜਦੋਂ MP ਬਣ ਗਏ ਅਸੀਂ ਸਟੇਟ ਮਿਨਿਸਟਰ ਬਣਨਾ, ਸਟੇਟ ਮਿਨਿਸਟਰ ਬਣ ਗਏ ਅਸੀਂ ਕੈਬਨਿਟ ਮਿਨਿਸਟਰ ਬਣ, ਜੋ ਕੈਬਨਿਟ ਮਿਨਿਸਟਰ ਬਣਿਆ ਪ੍ਰਾਈਮ ਮਿਨਿਸਟਰ ਬਣਨਾ, ਫਿਰ ਪ੍ਰਾਈਮ ਮਿਨਿਸਟਰ ਕਹਿੰਦਾ ਜੀ ਦੁਨੀਆ ਦਾ ਬਣ ਜਾਓ। ਕਿੰਨੀ ਕੁ ਉਮਰ ਹੈ ਤੁਹਾਡੀ? ਇੱਕ ਤੋਂ ਦੂਜੀ ਗੱਲ ਅੱਗੇ ਵੱਧਦੀ ਜਾ ਰਹੀ ਹੈ। ਸੋ ਉਹਦੇ ਨਾਲ ਕੀ ਆਪਾਂ ਦੇਖਿਆ ਕਿੰਨੇ ਰਾਜੇ ਮਹਾਰਾਜੇ, ਤੋਂ ਰਾਜੇ ਮਹਾਰਾਜੇ ਦੀਆਂ ਗੱਲਾਂ ਛੱਡੋ, ਆਪਾਂ ਤਾਂ ਹੁਣ ਦੇ ਯੁੱਗ ਦੀ ਗੱਲ ਕਰ ਲਈਏ। ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰ ਸੀ, ਉਹਦਾ ਕੀ ਹਾਲ ਹੋਇਆ? ਹਾਂਜੀ, ਰਾਜੀਵ ਗਾਂਧੀ ਇੰਡੀਆ ਦਾ ਪ੍ਰਾਈਮ ਮਿਨਿਸਟਰ ਸੀ, ਉਹਦਾ ਕੀ ਹਾਲ ਹੋਇਆ? ਇੰਦਰਾ ਗਾਂਧੀ ਸਾਡੀ ਪ੍ਰਾਈਮ ਮਿਨਿਸਟਰ ਸੀ, ਉਹਦਾ ਕੀ ਹਾਲ ਹੋਇਆ? ਆਹ ਸਦਾਮ ਹੁਸੈਨ ਨੂੰ ਦੇਖ ਲਓ, ਉਹਦੀ ਡੈਥ ਕਿਸ ਤਰ੍ਹਾਂ ਹੋਈ? ਸੋ ਕਹਿਣ ਦਾ ਮਤਲਬ ਪਾਵਰ ਦੇ ਨਾਲ ਨਹੀਂ, ਪਾਵਰ ਨਾਲ ਜਦੋਂ ਸਾਡੇ ਚਾਰਕ ਹਾਰ ਪਾ ਲੈਂਦੇ ਨੇ ਨਾ, ਅਤੇ ਮੀਡੀਏ ਵਾਲੇ ਸਾਡੀਆਂ ਫੋਟੋਆਂ ਖਿੱਚਦੇ ਨੇ, ਅਖਬਾਰਾਂ ਸਾਡੀਆਂ ਫੋਟੋਆਂ ਛਪਦੀਆਂ ਨੇ, ਫਿਰ ਸਾਡਾ ਮਨ ਫੁੱਲਿਆ ਨਹੀਂ ਸਮਾਉਂਦਾ, ਬੱਲੇ 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 ਲੋਕ ਮੇਰੇ ਮਗਰ ਕਿੰਨੇ ਨੇ। ਪਰ ਜਦੋਂ ਕਿਤੇ ਵੋਟਾਂ 'ਚ ਹਾਰ ਜਾਂਦੇ ਹੋ ਫਿਰ ਤੁਹਾਨੂੰ ਪਹਿਚਾਣਦਾ ਵੀ ਕੋਈ ਨਹੀਂ, ਫਿਰ ਕੋਈ ਪਹਿਚਾਣਦਾ ਨਹੀਂ, ਫਿਰ ਤੁਸੀਂ ਦੱਸ ਦਿਓ ਕਿ ਮੈਂ ਜੀ ਫਲਾਣੇ ਟਾਈਮ MP ਹੁੰਦਾ ਸੀ, ਮੈਂ ਕੌਂਸਲਰ ਰਿਹਾ, ਮੈਂ ਤਾਂ ਮਿਨਿਸਟਰ ਹੁੰਦਾ ਜੀ, ਕੌਣ ਪੁੱਛਦਾ? ਹੂ ਕੇਅਰਸ ਸਪੈਸ਼ਲੀ ਇਨ ਦਿਸ ਕੰਟਰੀ? ਫਿਰ ਤੁਸੀਂ, ਤੁਹਾਨੂੰ ਦੁੱਖ ਹੁੰਦਾ, ਜਿੰਨਾ ਚਿਰ ਉਹ ਥੋੜ੍ਹੀ ਜਿਹੀ ਟੈਂਪਰਰੀ ਹੁੰਦੀ ਜਿੰਨਾ ਚਿਰ ਪਾਵਰ ਹੁੰਦੀ ਹੈ, ਪਰ ਜਿਉਂ ਜਿਉਂ ਪਾਵਰ ਜੋ ਲੱਥਦੀ ਹੈ ਉਦੋਂ ਬੁਰਾ ਹਾਲ ਹੋ ਜਾਂਦਾ। ਸੋ ਪਾਵਰ ਨਾਲ ਕਾਹਦੀ ਖੁਸ਼ੀ ਮਿਲੀ ਫਿਰ ਸਾਨੂੰ? ਹਾਂਜੀ, ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਅਸੀਂ ਖੁਸ਼ੀ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਕਰਕੇ ਉਹ ਖੁਸ਼ੀ ਸਾਨੂੰ ਅਲਟੀਮੇਟਲੀ ਸਾਨੂੰ ਦੁੱਖ ਮਿਲਦੇ ਨੇ। ਕਿਉਂ ਖੁਸ਼ੀ ਕਿਉਂ ਨਹੀਂ ਮਿਲਦੀ ਹੁਣ? ਕਿਉਂਕਿ ਖੁਸ਼ੀ ਇਸ ਕਰਕੇ ਨਹੀਂ ਮਿਲਦੀ ਵੀ ਜਿੱਥੇ ਖੁਸ਼ੀ ਹੈਗੀ ਉੱਥੇ ਅਸੀਂ ਜਾਂਦੇ ਨਹੀਂ, ਅਤੇ ਜਿੱਥੇ ਖੁਸ਼ੀ ਹੈ ਨਹੀਂ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ। ਜਿਸ ਤਰ੍ਹਾਂ ਕਿ ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਬੀਰ ਤਾਂ ਪਾਈਏ ਜਾਂ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਕਿ ਵਸਤੂ ਤਾਂ ਕਿਤੇ ਪਈ ਹੈ, ਲੱਭਦੇ ਅਸੀਂ ਕਿਤੇ ਫਿਰਦੇ ਹਾਂ, ਫਿਰ ਸਾਨੂੰ ਵਸਤੂ ਲੱਭੂ ਕੀ ਚੀਜ਼ ਲੱਭੂ ਕਿਵੇਂ? ਫਾਰ ਇਗਜ਼ਾਮਪਲ, ਮੈਂ ਆਪਣੀ ਮੇਰੇ ਘੜੀ ਲੱਗੀ ਵੀ ਹੈ, ਹੁਣ ਤਾਂ ਮੇਰੇ ਲੱਗੀ ਵੀ ਹੈ ਇਹ, ਜੇ ਮੇਰੇ ਕੋਲ ਨਾ ਹੁੰਦੀ ਮੈਂ ਇੱਥੇ ਲੱਭਦਾ ਵੀ ਕਦੇ ਇੱਧਰ ਉੱਧਰ ਕੁਰਸੀ 'ਤੇ ਰੱਖੀ ਨਾ, ਜਿੰਨੀਆਂ ਮਰਜ਼ੀ ਟੱਕਰਾਂ ਮਾਰੋ ਲੱਭਣੀ ਨਹੀਂ ਸੀ, ਕਿਉਂਕਿ ਮੈਂ ਤਾਂ ਘਰੇ ਭੁੱਲਿਆ ਆ, ਜਦੋਂ ਘਰੇ ਜਾਵਾਂਗੇ ਫਿਰ ਸਾਨੂੰ ਲੱਭ ਜੂਗੀ। ਇਸੇ ਤਰ੍ਹਾਂ ਹੀ ਜਿਹੜੀ ਖੁਸ਼ੀ ਹੈ, ਫਾਰ ਇਗਜ਼ਾਮਪਲ ਮੈਂ ਹੋਰ ਇਗਜ਼ਾਮਪਲ ਦੇ ਦੇਣਾ ਤੁਹਾਨੂੰ ਸਿੰਪਲ ਜੀ, ਇੱਕ ਆਪਣਾ ਮਕਾਨ ਹੈ ਉਹਦੇ ਅੰਦਰ ਕਿਸੇ ਕਮਰੇ ਦੇ ਵਿੱਚ ਸੋਨਾ ਪੈਸੇ ਰੱਖੇ ਹੋਏ ਨੇ ਅਤੇ ਮੂਹਰੋਂ ਮਾਰਤਾ ਤਾਲਾ ਜਿੰਦਾ ਲੱਗਿਆ ਹੋਇਆ, ਲੌਕ ਕੀਤਾ ਹੋਇਆ, ਅਸੀਂ ਉਹਦਾ ਇੰਜੋਏ ਕਿਵੇਂ ਕਰਾਂਗੇ? ਕਦੇ ਨਹੀਂ ਕਰਦੇ, ਤੁਹਾਨੂੰ ਪੈਸੇ ਦੀ ਲੋੜ ਹੈ, ਮੂਹਰੇ ਤਾਂ ਲੌਕ ਆ, ਤੁਸੀਂ ਜਾ ਹੀ ਨਹੀਂ ਸਕਦੇ ਅੰਦਰ। ਜਦੋਂ ਤੁਸੀਂ ਕਿਸੇ ਨੇ ਤੁਹਾਨੂੰ ਮਾਂ ਬਾਪ ਨੇ ਕਿਸੇ ਭੇਦੀ ਨੇ ਚਾਬੀ ਫੜਾਤੀ ਵੀ ਆਹ ਲੌਕ ਖੋਲ੍ਹ ਲਿਆ ਅਤੇ ਅੰਦਰ ਜਾ, ਅਤੇ ਜਦੋਂ ਲੌਕ ਖੋਲ੍ਹ ਕੇ ਅੰਦਰ ਜਾਓਗੇ ਫਿਰ ਤੁਸੀਂ ਦੇਖੋਗੇ ਬੱਲੇ ਬੱਲੇ ਤਾਂ ਬਥੇਰੇ ਪੈਸੇ ਨੇ, ਚਲੋ ਹੁਣ ਛੋਲੇ ਭਟੂਰੇ ਖਾਈਏ, ਚਲੋ ਹੁਣ ਫਲਾਣੀ ਕਲੱਬ 'ਤੇ ਚੱਲੀਏ, ਚਲੋ ਹੁਣ ਕਰੂਜ਼ 'ਤੇ ਘੁੰਮ ਕੇ ਆਈਏ, ਫਲਾਣਾ ਕਰੀਏ, ਫਿਰ ਕਿਉਂ ਖੁਸ਼ੀ ਕਦੋਂ ਮਿਲੀ? ਜੇ ਤੁਸੀਂ ਜਿੱਥੇ ਐਗਜੈਕਟ ਪੈਸਾ ਸੀ ਜਿਹਦੇ ਨਾਲ ਖੁਸ਼ੀ ਹੋਣੀ ਉੱਥੇ ਜਾਣਾ ਸੀ। ਸੋ ਇਸੇ ਤਰ੍ਹਾਂ ਹੀ ਜਿਹੜੀ ਖੁਸ਼ੀ ਹੈ ਸਾਨੂੰ ਹਮੇਸ਼ਾ ਵਿਦਿਨ ਮਿਲੇਗੀ। ਜੀਸਸ ਕ੍ਰਾਈਸਟ ਨੇ ਵੀ ਇਸੇ ਕਰਕੇ ਕਿਹਾ ਸੀ ਨਾ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਗੁਰਬਾਣੀ ਵਿੱਚ ਵੀ ਇਹੀ ਆਉਂਦਾ, ਹਰੀ ਮੰਦਰ ਇਹ ਸਰੀਰ ਹੈ, ਉਹ ਨਹੀਂ ਕਿਹਾ ਜੇ ਬੇਸ਼ੱਕ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ, ਕਿਉਂਕਿ ਮੇਰਾ ਫੀਲ ਹੈ ਹਰੀ ਮੰਦਰ ਇਹ ਸਰੀਰ ਹੈ, ਆਹ ਸਰੀਰ, ਇਹ ਸਰੀਰ ਦੇ ਵਿੱਚ ਹਰੀ ਦਾ ਮੰਦਰ ਹੈ। ਹਰਿਮੰਦਰ ਸਾਹਿਬ ਬੜੇ ਪੂਜ ਆਪਣੀ ਧਾਰਮਿਕ ਸਥਾਨ ਹੈ, ਬਹੁਤ ਵਧੀਆ ਗੱਲ ਹੈ। ਹਰੀ ਦਾ ਮੰਦਰ ਵੀ ਪਰਮਾਤਮਾ ਦਾ ਮੰਦਰ, ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਕਿਹਦੇ ਵਿੱਚ? ਸਾਨੂੰ ਗਿਆਨ ਅਤੇ ਰਤਨ ਹਰ ਤਰ੍ਹਾਂ ਦੇ ਹੀਰੇ ਜਵਾਹਰਾਤ ਜੋ ਵੀ ਤੁਸੀਂ ਸਪਿਰਚੁਅਲ ਲੈਣਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਸਰੀਰ ਦੇ ਅੰਦਰ ਹੈ, ਸੋ ਸਾਨੂੰ ਸਰੀਰ ਦੇ ਅੰਦਰ ਬਣਨਾ ਪਊਗਾ। ਇਸੇ ਤਰ੍ਹਾਂ ਹੀ ਗੁਰਬਾਣੀ ਚਾਹੁੰਦਾ, ਇਸ ਗੁਫਾ ਮੇ, ਉਸ ਨਹੀਂ ਕਿਹਾ ਇਸ ਕਿਹਾ, ਉਂਗਲੀ ਸਰੀਰ ਕੰਨੀ ਨੂੰ ਕਿਤੇ, ਇਸ ਗੁਫਾ ਮੇ ਅਖੁੱਟ ਭੰਡਾਰਾ, ਕਿਸ ਵਿੱਚ ਵਸੈ ਹਰ ਅਲੱਖ ਪਾਰਾ, ਕਿਹਦੇ ਵਿੱਚ? ਪਰਮਾਤਮਾ ਸਾਡਾ ਜਿਹੜਾ ਸਰੀਰ ਹੈ ਇਹ, ਇਹਦੇ ਵਿੱਚ ਪਰਮਾਤਮਾ ਜਿੰਦਾ ਪਰਮਾਤਮਾ, ਵੀ ਆਰ ਦਾ ਪੋਟੈਂਸ਼ੀਅਲ ਗੋਡ, ਹਾਂਜੀ। ਸੋ ਇਸੇ ਕਰਕੇ ਕਿਹਾ ਜਾਂਦਾ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇ, ਰਾਸਤਾ ਸ਼ਹਿਰ ਅੱਗ ਮੇ ਹੈ ਦਿਲ ਵਰ ਪੇ ਜਾਣੇ ਕੇ ਲੀਏ, ਕਿ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਜਿਹੜਾ ਰਸਤਾ ਤੁਸੀਂ ਜਿਹਨੂੰ ਲੱਭਣਾ ਨਾ ਯਾਰ ਨੂੰ, ਜਿਹਨੂੰ ਖੁਦਾ ਨੂੰ ਪਰਮਾਤਮਾ ਨੂੰ ਲੱਭਣਾ, ਉਹ ਸ਼ਾਹਰਗ ਜਿਹੜੀ ਹੈ ਸਾਡੇ ਕੋਲ ਥਰਡ ਆਈ ਨੂੰ ਕਹਿੰਦੇ ਨੇ, ਉਹਦੇ ਵਿੱਚ ਦੀ ਹੋ ਕੇ ਜਾਣਾ ਪੈਂਦਾ। ਹਾਂਜੀ, ਇਸ ਕਰਕੇ ਤਾਂ ਕਿਹਾ ਜਾਂਦਾ ਕਿ ਜਿਹਨੇ ਪਾਇਆ ਭੇਦ ਕਲੰਦਰ ਦਾ, ਰਾਖੋ ਜੇ ਆਪਣੇ ਅੰਦਰ ਦਾ, ਉਹ ਬਸ ਹੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਤੁਸੀਂ ਕਹੋਗੇ ਵੀ ਮੈਂ ਕੋਈ ਪੜ੍ਹ ਕੇ ਨਹੀਂ ਕਹਿੰਦਾ, ਕਿਉਂਕਿ ਇਹ ਤਾਂ ਮੇਰੇ ਖਿਆਲ 'ਚ ਜ਼ਿਆਦਾ ਨਹੀਂ, 50,000 ਵਾਰ ਰਿਪੀਟ ਕੀਤੀਆਂ, ਉਹ ਆਪਣੇ ਆਪ ਹੀ ਜ਼ੁਬਾਨ 'ਤੇ ਆ ਜਾਂਦੀਆਂ ਇਹ ਕੋਟੇਸ਼ਨਸ। ਸੋ ਉਹੀ ਗੱਲ ਕਹੀ ਹੈ, ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਮੀਨਸ ਗੋਡ ਪਰਮਾਤਮਾ, ਜਿਹਨੇ ਵੀ ਪਾਇਆ ਰਾਹ ਖੋਜਿਆ ਆਪਣੇ ਅੰਦਰ ਦਾ, ਉਹਨੂੰ ਆਪਣੇ ਅੰਦਰ ਸਰਚ ਕਰਨੀ ਪਊਗੀ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਸ ਹੀ ਹੈ ਸੁੱਖ ਮੰਦਰ ਦਾ, ਜਿਹੜਾ ਪਰਮਾਤਮਾ ਹੈ ਉਹ ਸੁੱਖਾਂ ਦੇ ਮੰਦਰ ਹੈ, ਜਿਹੜਾ ਸੁੱਖਾਂ ਦਾ ਮੰਦਰ ਕੀ ਸਾਡਾ ਸਰੀਰ ਹੈ ਉਹਦੇ ਅੰਦਰ ਬੈਠਿਆ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ, ਉੱਥੇ ਤਾਂ ਉਹੀ ਹੈ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਖੁਸ਼ੀ ਜਿਹੜੀ ਹੈਗੀ ਉਹ ਸਾਨੂੰ ਆਪਣੇ ਅੰਦਰੋਂ ਮਿਲੇਗੀ, ਅਤੇ ਅੰਦਰੋਂ ਉਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਵਾਰ ਵਾਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਸ਼ਰਤਾਂ ਦੇ ਨਾਲ ਲੱਭਦੇ ਹਾਂ, ਜਦੋਂ ਵੀ ਸਾਨੂੰ ਆਹ ਡਿਮਾਂਡ ਪੂਰੀ ਹੋਈ ਤਾਂ ਖੁਸ਼ੀ ਹੈ, ਅਸੀਂ ਅੰਦਰੋਂ ਆਪਣੇ ਆਪ ਦੀ ਖੁਸ਼ੀ ਨਹੀਂ ਲੱਭਦੇ, ਅਤੇ ਉਹਨਾਂ ਚਿਰ ਜਿਹੜੀ ਹੈ ਸਾਡੀ ਖੁਸ਼ੀ ਸਾਨੂੰ ਮਿਲਦੀ ਨਹੀਂ, ਜਿਹਦੇ ਕਰਕੇ ਸਾਨੂੰ ਕਈ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ, ਫੇਸ ਕਰਦੇ ਹਾਂ ਅਤੇ ਉਹਦੇ ਨਾਲ ਸਾਡੀ ਮਾਇੰਡ, ਜਿਹੜਾ ਮਾਇੰਡ ਹੈ, ਜਿਹੜੀ ਮੈਂਟਲ ਹੈ ਉਹ ਡਿਸਆਰਡਰ ਹੋ ਜਾਂਦੀ ਹੈ, ਜਿਹਦੇ ਕਰਕੇ ਡਿਪਰੈਸ਼ਨ ਹੋ ਜਾਂਦਾ, ਬਾਈਪੋਲਰ ਆ ਜਾਂਦੀ ਹੈ, ਐਂਗਜ਼ਾਇਟੀ ਆ ਜਾਂਦੀ ਹੈ, ਸਾਨੂੰ ਨਸ਼ਾ ਪਾਣੀ ਖਾਣ ਦੀ ਆਦਤ ਪੈ ਜਾਂਦੀ ਹੈ, ਗਰੀਬੀ ਵੀ ਕਾਰਨ ਹੈ, ਹੈਂਜੀ, ਫਿਰ ਨੌਕਰੀ ਨਹੀਂ ਮਿਲਦੀ, ਰਿਲੇਸ਼ਨਸ਼ਿਪ ਹੈ, ਕਈ ਵਾਰੀ ਬ੍ਰੇਕਅਪ ਹੋ ਜਾਂਦੇ ਨੇ, ਕਈ ਵਾਰੀ ਕੁੜੀਆਂ ਨੂੰ ਫੈਮਿਲੀ ਦੇ ਵਿੱਚ ਟੌਂਟ ਕੀਤਾ ਜਾਂਦਾ ਵੀ ਤੇਰੇ ਮਾਂ ਬਾਪ ਨੇ ਕੁਝ ਦਿੱਤਾ ਨਹੀਂ, ਜਾਂ ਸਾਨੂੰ ਕਾਰ ਲਿਆ ਦੇ, ਜਾਂ ਹਸਬੈਂਡ ਗਲਤ ਪਾਸੇ ਕਿਸੇ ਪਾਸੇ ਹੋਰ ਕੁੜੀ ਨਾਲ ਤੁਰਿਆ ਫਿਰਦਾ, ਫਿਰ ਉਹਦੇ ਦੁਖੀ ਹੁੰਦੇ ਨੇ, ਉਹ ਫਿਰ ਵਿਚਾਰੀ ਕੀ ਕਰਦੀ ਹੈ, ਸੁਈਸਾਈਡ ਕਰਦੀ ਹੈ। ਸੋ ਇਸ ਕਰਕੇ ਸਾਨੂੰ ਜਿਹੜੀ ਸੁਈਸਾਈਡ ਹੈ ਇਸੇ ਕਰਕੇ ਸਾਨੂੰ ਕਰਨਾ ਪੈਂਦਾ, ਕਿਉਂਕਿ ਸਾਨੂੰ ਖੁਸ਼ੀ ਅਸਲ ਮਿਲੀ ਨਹੀਂ। ਜਦੋਂ ਖੁਸ਼ੀ ਸਾਨੂੰ ਪਤਾ ਲੱਗ ਜਾਏ ਵੀ ਇਹ ਜਿਹੜੀ ਜ਼ਿੰਦਗੀ ਹੈ ਨਾ ਇਹ ਬੜੀ ਖੂਬਸੂਰਤ ਹੈ, ਇਹਦੇ ਵਿੱਚ ਬਹੁਤ ਚੀਜ਼ਾਂ ਨੇ, ਪਰ ਸਾਨੂੰ ਉਹ ਲੱਭ ਨਹੀਂ ਰਹੀਆਂ, ਕਿਉਂਕਿ ਅਸੀਂ ਦੂਜੇ ਪਾਸੇ ਨੂੰ ਧਿਆਨ ਮਾਰ ਰਹੇ ਹਾਂ, ਵੀ ਸ਼ਰਾਬਾਂ ਕਰਨੀ, ਕਬਾਬਾਂ ਕਰਨੀ, ਨਸ਼ਿਆਂ ਕਰਨੀ, ਪੈਸੇ ਕਰਨੀ, ਸੈਕਸ ਕਰਨੀ, ਪਾਵਰ ਕਰਨੀ। ਇਸ ਕਰਕੇ ਜਦੋਂ ਨਹੀਂ ਮਿਲਦੀ ਫਿਰ ਅਸੀਂ ਅਪਸੈਟ ਰਹਿੰਦੇ ਹਾਂ, ਸਾਡੇ ਵਿੱਚ ਕੀ ਹੈ ਸਟ੍ਰੈਸ ਰਹਿਣਾ ਸ਼ੁਰੂ ਹੋ ਜਾਂਦਾ, ਐਂਗਜ਼ਾਇਟੀ ਹੋ ਜਾਂਦੀ ਹੈ, ਜਿਹਦੇ ਕਰਕੇ ਅਸੀਂ ਇਹ ਗਲਤ ਵਿਚਾਰ ਕਰਦੇ ਹਾਂ, ਜਦੋਂ ਕਿ ਹਕੀਕਤ ਇਹ ਹੈ ਕਿ ਜ਼ਿੰਦਗੀ ਤਾਂ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ। ਇਹ ਜ਼ਿੰਦਗੀ ਜਿਹੜੀ ਹੈ ਨਾ ਇਹ ਬੜੀ ਖੂਬਸੂਰਤ ਹੈ ਜਦੋਂ ਜ਼ਿੰਦਗੀ ਅੰਦਰ ਲੱਭ ਲਿਆ। ਜ਼ਿੰਦਗੀ ਬੜੀ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ, ਨਸ਼ਾ ਤਾਂ ਹਰ ਸ਼ੈ ਮੇਂ ਹੈ ਮਗਰ ਪੀਣਾ ਨਹੀਂ ਆਤਾ। ਕਿਉਂਕਿ ਨਸ਼ਾ ਜਿਹੜਾ ਅਸੀਂ ਦੇਖਦੇ ਹਾਂ ਇਕੱਲੀ ਇਕੱਲੀ ਚੀਜ਼ 'ਚ ਨਸ਼ਾ, ਜੇ ਫੁੱਲ ਨੂੰ ਦੇਖੋਗੇ, ਗੁਲਾਬ ਨੂੰ, ਉਹਨੂੰ ਦੇਖ ਕੇ ਵੀ ਕੁਦਰਤ ਯਾਦ ਆਉਂਦੀ ਹੈ ਵੀ ਕਿਆ ਜ਼ਬਰਦਸਤ ਇਹਦੇ ਸਮੈਲ ਅੰਦਰ ਪਾਈ ਹੈ, ਪਰ ਇਹਨੂੰ ਅਸੀਂ ਦੇਖ ਨਹੀਂ ਸਕਦੇ ਪਰ ਅਸੀਂ ਮਹਿਸੂਸ ਕਰ ਸਕਦੇ ਹਾਂ। ਸੋ ਜ਼ਿੰਦਗੀ ਦੇ ਵਿੱਚ ਰਵਿੰਦਰਨਾਥ ਟੈਗੋਰ ਨੇ ਤਾਂ ਹੀ ਤਾਂ ਕਿਹਾ ਸੀਗਾ, ਰਵਿੰਦਰਨਾਥ ਟੈਗੋਰ ਨੇ ਪਰਮਾਤਮਾ ਅੱਗੇ ਹੀ ਤਾਂ ਅਰਦਾਸ ਕੀਤੀ ਸੀ ਕਿ ਮੈਨੂੰ ਬਾਹਰ ਬਾਹਰ ਮਨੁੱਖਾ ਜਨਮ ਦੇ ਕਿਉਂਕਿ ਮੈਂ ਇਹਦਾ ਲੁਤਫ ਲੈਣਾ ਚਾਹੁੰਦਾ। ਹਾਂਜੀ, ਸੋ ਅੱਜ ਜਿਹੜੇ ਸਾਡੇ ਜਿੰਨੇ ਵੀ ਕਾਲਜਿਸ ਨੇ ਜਾਂ ਸਕੂਲਸ ਨੇ ਜਾਂ ਯੂਨੀਵਰਸਿਟੀਜ਼ ਨੇ ਜਾਂ ਟੈਕਨੀਕਲ ਇੰਸਟੀਟਿਊਸ਼ਨਸ ਨੇ, ਉਹਦੇ ਵਿੱਚ ਸਾਨੂੰ ਬਾਹਰੀ ਗਿਆਨ ਦਿੱਤਾ ਜਾਂਦਾ, ਬਾਹਰੀ ਐਕਸਪਰਟ ਬਣਾ ਦਿੰਦੇ ਨੇ। ਕੋਈ ਸਾਨੂੰ ਬਿਜ਼ਨਸ ਦੇ ਬਾਰੇ ਐਕਸਪਰਟ ਕਰਦਾ, ਕੋਈ ITI ਦੇ ਬਾਰੇ ਕਰਦਾ, ਕੋਈ ਸਪੇਸ ਦੇ ਬਾਰੇ ਕਰਦਾ, ਕੋਈ ਸਾਇੰਸ ਦੇ ਬਾਰੇ ਕਰਦਾ, ਕੋਈ ਲਾਅ ਦੇ ਬਾਰੇ ਕਰਦਾ, ਕੋਈ ਪੁਲ ਐਡਮਿਨਿਸਟ੍ਰੇਸ਼ਨ ਦੇ ਬਾਰੇ ਕਰਦਾ, ਪਰ ਅੰਦਰਲਾ ਗਿਆਨ ਸਾਨੂੰ ਬਹੁਤ ਘੱਟ ਦਿੱਤਾ ਜਾਂਦਾ ਕਿ ਐਥਿਕਸ ਜਿਹੜੇ ਹਾਂ 1% ਹੈਗੀ, ਐਥਿਕਸ ਬਾਰੇ ਸਾਨੂੰ ਬਹੁਤ ਘੱਟ ਪੜ੍ਹਾਇਆ ਜਾਂਦਾ। ਐਥਿਕਸ ਇਹੀ ਸਾਨੂੰ ਦੱਸਦੀ ਨਾ 3 ਗੱਲਾਂ, ਵੱਟ ਇਜ਼ ਰਾਈਟ, ਵੱਟ ਇਜ਼ ਰੋਂਗ, ਵੱਟ ਇਜ਼ ਗੁੱਡ, ਵੱਟ ਇਜ਼ ਬੈਡ, ਵੱਟ ਇਜ਼ ਅਲਟੀਮੇਟ ਗੋਲ ਆਫ ਅਵਰ ਲਾਈਫ, ਇਹ ਸਾਨੂੰ ਬੇਸਿਕ ਐਥਿਕਸ ਦੇ ਵਿੱਚ ਪੜ੍ਹਾਇਆ ਜਾਂਦਾ। ਮੈਟਾਫਿਜਿਕਸ ਦੇ ਵਿੱਚ ਵੀ ਇਹੀ ਦੱਸਿਆ ਜਾਂਦਾ ਕਿ ਕਿਸਨੇ ਦੁਨੀਆ ਪੈਦਾ ਕੀਤੀ, ਵੱਟ ਇਜ਼ ਦਾ ਅਲਟੀ ਜਿਹੜਾ ਹੈਗਾ ਦੁਨੀਆ ਕਿਹਨੇ ਪੈਦਾ ਕੀਤੀ, ਵੱਟ ਆਰ ਦਾ ਪਰੂਫ ਆਰ ਦਾ ਐਗਜ਼ਿਸਟੈਂਸ ਆਫ ਗੋਡ, ਇਹ ਸਾਰੀਆਂ ਗੱਲਾਂ ਮੈਟਾਫਿਜਿਕਸ ਦੇ ਵਿੱਚ ਪੜ੍ਹਾਈਆਂ ਜਾਂਦੀਆਂ, ਇਸ ਤਰ੍ਹਾਂ ਲੌਜਿਕ ਦੇ ਵਿੱਚ ਪੜ੍ਹਾਈਆਂ ਜਾਂਦੀਆਂ, ਧਰਮ ਦੇ ਵਿੱਚ ਵੀ ਇਹ ਗਿਆਨ ਦਿੱਤਾ ਜਾਂਦਾ। ਸੋ ਉਹ ਚੀਜ਼ਾਂ ਨਹੀਂ ਹੈ ਜਿੱਥੇ ਸਾਨੂੰ ਅੰਦਰਲਾ ਗਿਆਨ ਕਰਨ ਲੈਣਾ ਸੀ, ਅਸੀਂ ਬਾਹਰਲਾ ਗਿਆਨ ਲੈਂਦੇ ਹਾਂ ਅਤੇ ਜਿਹਦੇ ਕਰਕੇ ਪ੍ਰੋਬਲਮਾਂ ਆਉਂਦੀਆਂ, ਸੁਈਸਾਈਡ ਸਾਨੂੰ ਕਰਨ ਦੇ ਵਿਚਾਰ ਪੈਦਾ ਹੁੰਦੇ ਨੇ। ਈਵਨ ਧਰਮ ਵੀ ਕਈ ਵਾਰੀ ਖਰਾਬ ਕਰਦੇ ਨੇ, ਧਰਮ ਦੇ ਵਿੱਚ ਵੀ ਕਹਿੰਦੇ ਨੇ ਜੰਨਤ 'ਚ ਮਿਲੂਗੀ ਜੇ ਤੂੰ ਬੰਬ ਪਾ ਕੇ ਨਾ ਕਿਸੇ ਨੂੰ 100 ਬੰਦੇ ਨੂੰ ਮਾਰ ਦੇਂਗਾ, ਸੁਈਸਾਈਡਲ ਬੰਬਰ ਕਹਿੰਦੇ ਨੇ ਆਪਾਂ, ਅਤੇ ਉਹਦੇ ਨਾਲ ਕੀ ਉਹਨਾਂ ਦੇ ਬੱਚਿਆਂ ਦੇ ਦਿਮਾਗ 'ਚ ਉਹਨਾਂ ਦਾ ਬ੍ਰੇਨ ਵਾਸ਼ ਕਰ ਦਿੰਦੇ ਨੇ ਵੀ ਜੇ ਤੂੰ ਬੰਬ ਬੰਨ ਲਿਆ ਤਾਂ ਗੱਲ ਕੋਈ ਨਹੀਂ, ਉਹ ਜਾ ਕੇ ਉਹ ਬੰਦੇ ਖਰਾਬ ਨੇ ਉਹਨਾਂ ਨੂੰ ਮਾਰ ਦੇ, ਜੇ ਤੂੰ 100 ਨੂੰ ਮਾਰੇਗਾ ਤੈਨੂੰ ਜੰਨਤ ਮਿਲ ਜੂਗੀ, ਤੈਨੂੰ ਖੁਦਾ ਮਿਲੂਗਾ, ਤੈਨੂੰ ਪਰਮਾਤਮਾ ਮਿਲੂਗਾ, ਤੈਨੂੰ ਅੱਲਾ ਮਿਲੂਗਾ, ਪਰ ਇਹ ਸਭ ਭੁਲੇਖੇ ਨੇ ਕਿਉਂਕਿ ਬ੍ਰੇਨ ਵਾਸ਼ ਕੀਤਾ ਹੁੰਦਾ, ਇਹ ਵੀ ਖੁਦਕੁਸ਼ੀ ਦਾ ਅੱਜ ਕੱਲ੍ਹ ਕਾਰਨ ਬਣ ਗਿਆ। ਆ ਸਾਡੇ ਰਾਜੀਵ ਗਾਂਧੀ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਸੀਗੇ, ਅਤੇ ਉਹਨਾਂ ਨੂੰ ਇੱਕ ਲੇਡੀ ਨੇ ਫੁੱਲ ਦੇਣ ਲੱਗੀ, ਖੁਦਕੁਸ਼ੀ ਬੰਬ ਦੇ ਨਾਲ ਆਪਣੇ ਨਾਲ ਬੰਨ ਕੇ ਮਾਰਿਆ ਸੀਗਾ। ਦੇਨਜੀਰ ਪੁੱਟੋ ਨਾਲ ਵੀ, ਚਲੋ ਜੇ ਉਹਨੂੰ ਖੁਦਕੁਸ਼ੀ ਨਹੀਂ ਸੀ ਤਾਂ ਉਹਦੇ ਟਾਰਗੇਟ ਦੇ ਵਿੱਚ ਆਏ ਸੀਗੇ। ਸੋ ਅਸੀਂ ਰੋਜ਼ਾਨਾ ਹੀ ਦੇਖਦੇ ਹਾਂ ਕਿਸੇ ਚਰਚ ਦੇ ਵਿੱਚ, ਕਿਤੇ ਮੰਦਰ ਦੇ ਵਿੱਚ, ਕਿਤੇ ਮਸਜਿਦ ਦੇ ਵਿੱਚ, ਕਿਤੇ ਬਾਜ਼ਾਰਾਂ ਦੇ ਵਿੱਚ ਜਿਹੜੇ ਲੋਕ ਨੇ ਆਪਣੇ ਆਪ ਨੂੰ, ਈਵਨ ਕਸ਼ਮੀਰ ਜਿਹੜੀਆਂ ਪ੍ਰੋਬਲਮ ਚੱਲ ਰਹੀਆਂ ਨੇ ਉੱਥੇ ਵੀ ਲੋਕ ਆਪਣੇ ਆਪ ਨੂੰ ਖੁਦਕੁਸ਼ੀ ਬੰਬ ਬੰਨ ਲੈਂਦੇ ਨੇ ਅਤੇ ਜਾ ਕੇ ਉਹਦੇ ਵਿੱਚ ਚਲੇ ਜਾਂਦੇ ਨੇ ਲੋਕਾਂ 'ਚ, ਤਾਂ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ, ਕਈ ਕਾਰਾਂ ਦੇ ਵਿੱਚ ਬਣਦੇ, ਕੁਛ ਕਰਦੇ, ਇਹ ਸਾਰੀਆਂ ਗੱਲਾਂ ਜਿਹੜੀ ਹੈ ਮੈਂ ਸੋਚਦਾ ਵੀ ਇਹ ਸਾਨੂੰ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਮਿਸਗਾਈਡ ਕੀਤਾ ਜਾਂਦਾ ਹੈ, ਜਦੋਂ ਕਿ ਧਰਮ ਦੇ ਵਿੱਚ, ਐਥਿਕਸ ਦੇ ਵਿੱਚ ਤਾਂ ਸਾਨੂੰ ਸਿਖਾਇਆ ਜਾਂਦਾ ਕਿ ਵੱਟ ਇਜ਼ ਦਾ ਅਲਟੀਮੇਟ ਗੋਲ ਆਫ ਅ ਲਾਈਫ, ਉਹਨੂੰ ਅਸੀਂ ਪ੍ਰਾਪਤ ਕਿਵੇਂ ਕਰਨਾ। ਸੋ ਜਿਹੜੇ ਸੁਈਸਾਈਡ ਕਿਉਂ ਹੁੰਦੀਆਂ ਨੇ, ਕਿਉਂ, ਉਹਦਾ ਕਾਰਨ ਹੀ ਇਹ ਹੈ ਵੀ ਸਾਡਾ ਜਿਹੜਾ ਮਾਇੰਡ ਦਾ ਬੈਲੈਂਸ ਹੈ ਨਾ ਉਹ ਵਿਗੜ ਜਾਂਦਾ ਹੈ, ਅਤੇ ਅਸੀਂ ਕਿਉਂਕਿ ਵਿਗੜਦਾ ਤਾਂ ਕਰਕੇ ਆ ਕਿਉਂਕਿ ਸਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਨਹੀਂ ਪਤਾ, ਸਾਨੂੰ ਅਸਲੀ ਇੱਕ ਹੈਪੀਨੈਸ ਨਹੀਂ ਮਿਲੀ। ਅਤੇ ਜਦੋਂ ਕੋਈ ਬੈਲੈਂਸ ਵਿਗੜ ਜੇ, ਜਿੰਨੀਆਂ ਮਰਜ਼ੀ ਸਾਡੇ ਕੋਲ ਡਿਗਰੀਆਂ ਹੋਣ, ਜਿੰਨੀ ਮਰਜ਼ੀ ਸਾਡੇ ਕੋਲ ਪੈਸਾ ਹੋਵੇ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਦੇਖੋ, ਇੱਕ ਡਾਕਟਰ ਹੈ, ਫਰਜ਼ ਕਰੋ ਆਪਣਾ ਟ੍ਰਿਲੀਅਮ ਬ੍ਰੈਂਪਟਨ ਦੇ ਵਿੱਚ ਜਾਂ ਮਿਸੀਸਾਗਾ ਦੇ ਵਿੱਚ ਐਕਚੁਅਲ ਹੋਸਪਿਟਲ ਹੈ, ਟ੍ਰਿਲੀਅਮ ਹੋਸਪਿਟਲ, ਉਹਦੇ ਵਿੱਚ ਹਾਰਟ ਦੀ ਜਿਹੜੀ ਬਾਈਪਾਸ ਸਰਜਰੀ ਕੀਤੀ ਜਾਂਦੀ ਹੈ, ਸਟੰਟ ਪਾਏ ਜਾਂਦੇ ਨੇ, ਅਤੇ ਉੱਥੇ ਜਿਹੜੇ 2-3 ਸਰਜਨ ਨੇ ਉਹ ਸਰਜਰੀ ਕਰਦੇ ਨੇ, ਉਹਨਾਂ ਦੀ ਬੜੀ ਪਾਪੂਲੈਰਿਟੀ ਹੈ, ਕਹਿੰਦੇ ਉਹਨਾਂ ਦੇ 99% ਰਿਜ਼ਲਟ ਆਉਂਦੇ ਨੇ। ਜੇ ਹੁਣ ਮੇਰੇ ਵਰਗੇ ਨੇ ਕਦੇ ਬਾਈਪਾਸ ਕਰਾਉਣਾ ਹੋਵੇ, ਜਦੋਂ ਅਸੀਂ ਰਿਵਿਊਜ਼ ਪੜ੍ਹਦੇ ਹਾਂ ਵੀ ਸਾਡੇ ਖਾਨ ਸਾਹਿਬ ਜਾਂ ਮੈਨੂੰ ਹੋਰ ਡਾਕਟਰਾਂ ਦਾ ਨਾਮ ਭੁੱਲ ਗਿਆ, ਆਈ ਨੋ ਦੈਮ ਪਰਸਨਲੀ, ਸੋ ਵੀ ਉਹਨਾਂ ਨੇ ਕਰਨੀ ਹੈ, ਬੰਦੇ ਨੂੰ ਹੌਸਲਾ ਹੁੰਦਾ ਵੀ ਦੇ ਆਰ ਵੈਰੀ ਐਕਸਪਰਟ, ਮੇਰਾ ਵੀ ਠੀਕ ਕਰ ਦੇਣਗੇ। ਪਰ ਦੇਖੋ, ਜੇ ਅਚਾਨਕ ਜੋ ਤੁਸੀਂ ਸਰਜਰੀ ਲਈ ਜਾ ਰਹੇ ਹੋ, ਤੁਹਾਡੇ ਗਾਉਣ ਪਾਇਆ ਹੁੰਦਾ ਅੰਦਰ ਲਿਜਾ ਰਹੇ ਹੋ ਆਪਰੇਸ਼ਨ ਥੀਏਟਰ 'ਚ, ਅਤੇ ਤੁਹਾਨੂੰ ਅਚਾਨਕ ਪਤਾ ਲੱਗੇ ਵੀ ਡਾਕਟਰ ਥੋੜ੍ਹਾ ਚਿਰ ਲੇਟ ਹੈ ਕਿਉਂਕਿ ਉਹਦੀ ਵਾਈਫ ਦਾ ਐਕਸੀਡੈਂਟ ਹੋ ਗਿਆ, ਉਹਦਾ ਮੁੰਡਾ ਮਾਰਿਆ ਗਿਆ, ਅਤੇ ਉਹ ਆ ਕੇ ਕਰੂਗਾ, ਤੁਸੀਂ ਕਰਾ ਲਓਗੇ, ਤੁਹਾਨੂੰ ਪਤਾ ਲੱਗ ਗਿਆ ਵੀ ਇਹਦਾ ਹੁਣ ਜਿਹੜਾ ਬੈਲੈਂਸ ਹੈ ਵਿਗੜ ਗਿਆ, ਡਾਕਟਰ ਦੇ ਦਿਮਾਗ 'ਤੇ ਸਟ੍ਰੈਸ ਹੈ ਬਹੁਤ ਜ਼ਿਆਦਾ, ਕਿਤੇ ਇਹ ਨਾ ਹੋਵੇ ਮੇਰਾ ਆਪਰੇਸ਼ਨ ਖਰਾਬ ਕਰ ਦੇ। ਸੋ ਡਿਗਰੀ ਤਾਂ ਉਹੀ ਸੀਗੀ, ਡਿਗਰੀ ਤਾਂ ਉਹੀ ਸੀਗੀ, ਪਰ ਫਿਰ ਅਸੀਂ ਕਿਉਂ ਨਹੀਂ ਕਰਾਉਂਦੇ? ਕਿਉਂਕਿ ਉਹਦਾ ਜਿਹੜਾ ਬੈਲੈਂਸ ਹੈ ਉਹ ਸਾਡਾ ਜਿਹੜਾ ਵਿਗੜ ਜਾਂਦਾ। ਇਸ ਕਰਕੇ ਸਾਨੂੰ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਜਿਹੜਾ ਸਰੀਰ ਹੈ, ਉਹਦੇ ਵਿੱਚ ਦੇਖੋ ਉਹਦੀ ਕੀ ਇੰਪੋਰਟੈਂਸ ਹੈ। ਉਹਦੀ ਉਹਦੇ ਵਿੱਚ ਜਿਵੇਂ ਗੁਰਬਾਣੀ 'ਚ ਆਇਆ ਸੀ ਨਾ, ਇਹ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਉਹ ਸਾਡੇ ਕੋਲ ਗਿਆਨ ਅਤੇ ਰਤਨ ਦੇ ਭੰਡਾਰ ਭਰੇ ਹੋਏ ਨੇ ਅੰਦਰ, ਪਰ ਪਤਾ ਤਾਂ ਹੀ ਲੱਗੂ ਜੇ ਸਾਨੂੰ ਅਸੀਂ ਅੰਦਰ ਜਾਵਾਂਗੇ। ਜਿਵੇਂ ਇੱਕ ਨੁਕਰਾਣੀ ਸੀਗੀ, ਉਹ ਕਿਸੇ ਰਾਜੇ ਦੇ ਮਹਿਲ ਦੀ ਸਫਾਈ ਕਰਦੀ ਹੁੰਦੀ ਸੀਗੀ, ਅਤੇ ਉਹਦਾ ਇੱਕ ਛੋਟਾ ਬੱਚਾ ਜੀ ਕਿਸੇ ਨੂੰ ਸਫਾਈ ਕਰ ਰਿਹਾ ਸੀ, ਅਤੇ ਬੱਚੇ ਨੂੰ ਉੱਥੋਂ ਉਸ ਕੰਮ ਜਿਹੜਾ ਹੀਰੇ ਦਾ ਇੱਕ ਪੀਸ ਸੀਗਾ ਉਹ ਡਿੱਗ ਪਿਆ, ਬੱਚੇ ਨੇ ਚੱਕਿਆ, ਉਹਨੇ ਮਾਂ ਨੂੰ ਫੜਾ ਦਾ, ਕਿਉਂਕਿ ਬੱਚੇ ਨੂੰ ਕੀ ਪਤਾ ਹੀਰਾ ਹੂਰਾ ਕੀ ਹੈ। ਜਦੋਂ ਮਾਂ ਨੇ ਦੇਖਿਆ, ਹੁਣ ਮਾਂ ਵੀ ਗਰੀਬ ਨਹੀਂ ਸੀਗੀ, ਉਹਨੂੰ ਵੀ ਕੀ ਪਤਾ ਹੀਰਾ ਕੀ ਹੈ, ਕਿਹੜੇ ਜ਼ਿੰਦਗੀ 'ਚ ਦੇਖਿਆ। ਉਹਨੂੰ ਤਾਂ ਰੋਟੀ ਦਾ ਪਤਾ ਵੀ ਰੋਟੀ ਕੀ ਕਿਹਨੂੰ ਕਹਿੰਦੇ ਨੇ, ਦਾਲ ਕਿਹਨੂੰ ਕਹਿੰਦੇ ਨੇ, ਗੰਢਾ ਕਿਹਨੂੰ ਕਹਿੰਦੇ ਨੇ, ਉਹਨੂੰ ਹੀਰੇ ਦਾ ਵਿਚਾਰੀ ਨੂੰ ਕੀ ਪਤਾ। ਪਰ ਉਹਨੂੰ ਸ਼ੱਕ ਹੋ ਗਿਆ ਵੀ ਇਹ ਮੈਂ ਦਰਬਾਰ 'ਚ ਰਾਜਮਹਿਲ 'ਚ ਕੰਮ ਕਰਦੀ ਹਾਂ, ਹੋ ਸਕਦਾ ਹੀਰਾ ਹੋਵੇ ਰਾਣੀ ਦਾ, ਪਰ ਹੋ ਸਕਦਾ ਕੋਈ ਐਵੇਂ ਜਵਾਕ ਨੇ ਚੱਕਿਆ, ਕੋਈ ਪੱਥਰ ਪੁੱਥਰੀ ਨਾ ਪਿਆ ਹੋਵੇ, ਉਹਨੇ ਕਿਹਾ ਕਿਤੇ ਮੈਂ ਫੜੀ ਨਾ ਜਾਵਾਂ ਜਾਂ ਕਿਤੇ ਮੈਨੂੰ ਕੋਈ ਦੇਖ ਨਾ ਲਵੇ। ਉਹਨੇ ਉਹ ਚੱਕਿਆ ਜਿਹੜਾ ਹੀਰਾ, ਚੱਕ ਕੇ ਤਾਕੀ 'ਚੋਂ ਬਾਹਰ ਸਿੱਟਤਾ। ਜਦੋਂ ਬਾਹਰ ਸਿੱਟਤਾ, ਕੰਮ ਤੋਂ ਖਤਮ ਹੋਈ, ਉਹਨੇ ਉਹ ਹੀਰਾ ਚੱਕਿਆ, ਚੱਕ ਕੇ ਸੁਨਿਆਰੇ ਕੋਲ ਲੈ ਗਈ। ਉਹਨੂੰ ਕੀ ਪਤਾ ਵਿਚਾਰੀ ਨੂੰ, ਹੁਣ ਸੁਨਿਆਰੇ ਨੂੰ ਸੋਨੇ ਦਾ ਤਾਂ ਪਤਾ, ਹੀਰੇ ਦਾ ਉਹਨੂੰ ਵੀ ਗਿਆਨ ਨਹੀਂ। ਜਦੋਂ ਉਹਨੇ ਕਿਹਾ ਵੀ ਆਹ ਸੁਨਿਆਰੇ ਨੂੰ ਵੀ ਆਹ ਦੇਖਿਓ ਜੀ ਇਹ ਹੀਰਾ, ਅਤੇ ਸੁਨਿਆਰੇ ਨੂੰ ਫੱਟ ਪਤਾ ਲੱਗ ਗਿਆ, ਸਮਾਰਟ ਸੀ, ਵੀ ਇਹਨੂੰ ਜਨਾਨੀ ਨੂੰ ਪਤਾ ਨਹੀਂ ਵੀ ਇਹ ਹੀਰਾ ਕਿ ਨਹੀਂ ਹੈਗਾ। ਉਹ ਕਹਿੰਦਾ ਜੇ ਇਹਨੂੰ ਮੈਂ ਦੱਸਦਾ ਵੀ ਇਹ ਹੀਰਾ ਹੈਗਾ, ਤੇਰੇ ਮੇਰੇ ਕੋਲ ਪੈਸੇ ਮੰਗਣੇ ਨੇ। ਉਹ ਸਮਾਰਟ ਹੈ, ਬਿਜ਼ਨਸਮੈਨ ਹੈ। ਉਹ ਉਹਨੇ ਕਹਿੰਦਾ ਛੱਡ ਪਰ ਆਏ ਗਾ ਹੀਰਾ, ਕਹਿੰਦਾ ਪੱਥਰ ਉਹਨੇ ਚੱਕ ਕੇ ਬਾਹਰ ਮਾਰਿਆ ਦੁਕਾਨ ਤੋਂ ਆਪਣੇ, ਉਹ ਚਲੀ ਗਈ। ਫਿਰ ਉਹ ਸੁਨਿਆਰੇ ਨੇ ਕੀ ਕੀਤਾ, ਕਿਉਂਕਿ ਉਹਨੂੰ ਤਾਂ ਪਤਾ ਸੀ ਵੀ ਸ਼ਾਇਦ ਹੀਰਾ ਹੋਵੇ, ਉਹਨੇ ਹੀਰਾ ਚੱਕਿਆ ਪਰ ਉਹਨੂੰ ਪਹਿਚਾਣ ਨਹੀਂ ਸੀ। ਉਹ ਕਹਿੰਦਾ ਜੌਹਰੀ ਕੋਲੇ ਚੱਲਦੇ ਹਾਂ ਆਪਾਂ। ਉਹ ਜੌਹਰੀ ਕੋਲੇ ਲੈ ਗਿਆ, ਕਹਿੰਦਾ ਦੇਖਿਓ ਜੀ ਇਹ ਹੀਰਾ। ਜੌਹਰੀ ਨੂੰ ਪਤਾ ਲੱਗ ਗਿਆ ਵੀ ਸੁਨਿਆਰੇ ਨੂੰ ਸੋਨੇ ਦਾ ਪਤਾ, ਇਹਨੂੰ ਕੀ ਹੀਰੇ ਦਾ ਪਤਾ। ਉਹਨੇ ਕਿਹਾ ਵੀ ਇਹ ਜੇ ਇਹਨੂੰ ਮੈਂ ਕਹਿੰਦਾ ਹੀਰਾ ਨੇ ਤਾਂ ਬਹੁਤ ਪੈਸੇ ਮੰਗਣੇ ਨੇ। ਉਹਨੇ ਕਿਹਾ ਵੀ ਇਹਨੂੰ ਤਾਂ ਕੋਈ ਨੌਲੇਜ ਨਹੀਂ, ਮੈਨੂੰ ਨੌਲੇਜ ਹੈ। ਉਹ ਕਹਿੰਦਾ ਲੈ ਇਹ ਕਿੱਥੋਂ ਹੀਰਾ ਗਿਆ, ਇਹ ਤਾਂ ਪੱਥਰ ਹੈ, ਹੀਰੇ ਵਰਗਾ ਨਕਲ ਬਣਾਇਆ ਵੀ ਆ। ਉਹਨੇ ਚੱਕ ਕੇ ਨਾ ਦੁਕਾਨ, ਉਹਨੇ ਆਪਣੀ ਦੁਕਾਨ ਤੋਂ ਬਾਹਰ ਮਾਰਿਆ ਅਤੇ ਸੁਨਿਆਰਾ ਚਲਿਆ ਗਿਆ। ਜਦੋਂ ਜੌਹਰੀ ਆ, ਜੌਹਰੀ ਨੂੰ ਪਤਾ ਸੀ ਉਹ ਜੋ ਚੱਕਣ ਗਿਆ ਬਾਹਰ ਹੀਰਾ, ਹੀਰੇ ਦੇ ਦੋ ਟੋਟੇ ਹੋ ਗਏ। ਅਤੇ ਜੌਹਰੀ ਬੜਾ ਹੈਰਾਨ ਵੀ ਹੀਰਾ ਕਿਤੇ ਟੁੱਟਦਾ ਨਹੀਂ, ਇਹਦੇ ਦੋ ਟੋਟੇ ਕਿਉਂ ਹੋ ਗਏ। ਜਦੋਂ ਚੱਕ ਕੇ ਦੇਖਿਆ, ਕਹਿੰਦੇ ਹੀਰੇ 'ਚੋਂ ਆਵਾਜ਼ ਆਈ, ਕਹਿੰਦਾ ਜੌਹਰੀ ਉਹ ਜਨਾਨੀ ਨੂੰ ਪਤਾ ਨਹੀਂ ਸੀਗਾ, ਮੈਂ ਤਾਂ ਨਹੀਂ ਟੁੱਟਿਆ। ਸੁਨਿਆਰੇ ਨੂੰ ਪਤਾ ਨਹੀਂ ਸੀ, ਮੈਂ ਤਾਂ ਨਹੀਂ ਟੁੱਟਿਆ। ਤੈਨੂੰ ਤਾਂ ਪਤਾ ਸੀ ਵੀ ਉਹ ਚੱਕ ਕੇ ਮੈਨੂੰ ਬਾਹਰ ਮਾਰਿਆ, ਤੈਨੂੰ ਮੇਰੀ ਕੀਮਤ ਨਹੀਂ, ਤਾਂ ਕਰਕੇ ਮੇਰਾ ਦਿਲ ਟੁੱਟ ਗਿਆ, ਤਾਂ ਮੈਂ ਟੁੱਟਿਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਸਾਨੂੰ ਉਸ ਚੀਜ਼ ਦੀ ਵੈਲਿਊ ਦਾ ਵੈਲਿਊ ਪਤਾ ਲੱਗ ਜਾਏ, ਫਿਰ ਅਸੀਂ ਕਦੇ ਬੇਕਾਰ ਨਹੀਂ ਕਰਦੇ। ਸੋ ਸਾਡੇ ਸਰੀਰ ਦੀ ਸਾਨੂੰ ਬਹੁਤ ਵੱਡੀ ਵੈਲਿਊ ਹੈ। ਜਦੋਂ ਅਸੀਂ ਇਹੋ ਜਿਹੀਆਂ ਗਲਤ ਹਰਕਤਾਂ ਕਰਨ ਦੀ, ਕੋਈ ਗਲਤ ਹਰਕਤਾਂ ਹੀ ਨੇ ਆਪਣੀ ਜ਼ਿੰਦਗੀ, ਤੁਸੀਂ ਖੋਲੋਗੇ ਕਿਸੇ ਦਾ ਕੀ ਨੁਕਸਾਨ ਹੋਜੂਗਾ? ਤੁਹਾਡੀ ਮਾਂ ਹੈ, ਤੁਹਾਡਾ ਬਾਪ ਹੈ, ਤੁਹਾਡੀ ਵਾਈਫ ਹੈ, ਤੁਹਾਡੇ ਬੱਚੇ ਨੇ ਜਾਂ ਕੁਛ ਹੋਰ ਹੈ, ਉਹ ਦੋ ਦਿਨ ਚਾਰ ਦਿਨ ਰੋ ਲਾਂਗੇ, ਦੁਨੀਆਂ ਤਾਂ ਚੱਲੀ ਜਾਣੀ ਹੈ। ਕਿੰਨੇ ਲੋਕ ਇੱਥੇ ਸੁਈਸਾਈਡ ਕਰਕੇ ਚਲੇ ਗਏ, ਕਦੇ ਅੱਜ ਤੱਕ ਦੁਨੀਆਂ ਰੋਈ ਹੈ? ਹਾਂਜੀ, ਤੁਸੀਂ ਮਾਈਕਲ ਜੈਕਸਨ ਦੀ ਮੈਂ ਐਗਜ਼ਾਮਪਲ ਦਿੱਤੀ ਸੀ, ਉਹਨੂੰ ਕਿਸੇ ਨੇ ਕਹਿਤਾ ਵੀ ਤੇਰਾ ਰੰਗ ਕਾਲਾ, ਪਰ ਯੂ ਆਰ ਵਨ ਆਫ ਦਾ ਬੈਸਟ ਡਾਂਸਰ ਇਨ ਦਾ ਵਰਲਡ। ਉਹ ਇਮੋਸ਼ਨਲ ਜਿਹਾ ਬੰਦਾ ਸੀਗਾ, ਪੈਸਾ ਉਹਦੇ ਕੋਲ ਸੀ, ਇਹ ਤਾਂ ਸਾਡੇ ਸੁਸ਼ਾਂਤ ਸਿੰਘ ਤਾਂ ਵਿਚਾਰੇ ਇੰਡੀਆ 'ਚ ਹੀ ਜਾਣ ਦੇਣਗੇ, ਮਾਈਕਲ ਜੈਕਸਨ ਤਾਂ ਸਾਰੀ ਦੁਨੀਆ ਜਾਣਦੀ ਸੀ, ਈਵਨ ਐਕਟਰ ਵੀ ਤਰਸਦੇ ਸੀਗੇ ਵੀ ਮੇਰੇ ਨਾਲ ਹੱਥ ਮਿਲਾ ਲਏ ਕਿਤੇ। ਉਹ ਮਾਈਕਲ ਜੈਕਸਨ ਕਿਉਂਕਿ ਇਮੋਸ਼ਨਲ ਸੀ, ਉਹਨੇ 8-9 ਉਹਦੀਆਂ ਜਿਹੜੀਆਂ ਸੀ ਪਲਾਸਟਿਕ ਸਰਜਰੀ ਕਹੀਆਂ ਕਿ ਮੇਰਾ ਰੰਗ ਗੋਰਾ ਹੋ ਜੇ। ਸੋ ਉਹਨੂੰ ਤੁਹਾਨੂੰ ਪਤਾ ਹੀ ਉਹਦੀ ਡੈਥ ਓਵਰਡੋਜ਼ ਲੈ ਡੋਜ਼ ਲਈ ਸੀ ਤਾਂ ਹੋ ਗਈ। ਫਿਰ ਗੁਰੂਦੱਤ ਸਾਡੇ ਪੁਰਾਣੇ ਐਕਟਰ ਹੁੰਦੇ ਸੀਗੇ, ਉਹਨਾਂ ਨੇ ਵੀ ਇਹੀ ਕੀਤਾ, ਉਹਨਾਂ ਨੇ ਸ਼ਰਾਬ ਪੀਂਦੇ ਬਹੁਤ ਜ਼ਿਆਦਾ ਆਦੀ ਹੋ ਗਏ, ਸ਼ਰਾਬ ਲੈ ਲਈ, ਨਾਲ ਨਸ਼ੇ ਦੀਆਂ ਗੋਲੀਆਂ ਖਾ ਲਈਆਂ, ਮਰ ਗਏ। ਹਾਂਜੀ, ਸੋ ਇਸੇ ਤਰ੍ਹਾਂ ਹੀ ਮਾਰਲਿਨ ਮਨਰੋ, ਉਹ ਕਿੱਡੀ ਵੱਡੀ ਐਕਟਰਸ ਹੋਈ ਆ, ਉਹਨੇ ਕਰ ਲਿਆ। ਫਿਰ ਤੁਸੀਂ ਦੇਖੋ ਕੌਫੀ ਕਿੰਗ ਆ ਸਾਡੇ ਬੰਗਲੌਰ 'ਚ, ਮੈਨੂੰ ਨਾਂ ਨਹੀਂ ਪਤਾ, ਉਹਨੇ ਆਪਣੇ ਨੌਕਰ ਨੂੰ ਕਿਹਾ, ਡਰਾਈਵਰ ਨੂੰ ਵੀ ਮੇਰੇ ਨਾਲ ਚੱਲ। ਉੱਥੇ ਜਾ ਕੇ ਬ੍ਰਿਜ ਦੇ ਕੋਲ ਖੜ ਗਿਆ, ਕਹਿੰਦਾ ਮੈਂ ਬ੍ਰਿਜ 'ਤੇ ਸੈਰ ਕਰਨੀ ਹੈ। ਸੋ ਉਹਨੇ ਕਿਹਾ ਡਰਾਈਵਰ ਨੂੰ ਵੀ ਤੂੰ ਉੱਥੇ ਖੜ ਜਾ ਬਾਹਰ। ਸੋ ਇਸ ਕਰਕੇ ਉਹ ਜਦੋਂ ਡਰਾਈਵਰ ਖੜ੍ਹਾ ਅਤੇ ਉਹਨੇ ਬ੍ਰਿਜ ਤੋਂ ਉਹਦੀ ਛਾਲ ਮਾਰ ਦਿੱਤੀ। ਸੋ ਇੱਕ ਗਾਣਾ ਤੁਸੀਂ ਮੈਨੂੰ ਸੁਣਾ ਦਿਓ ਪਲੀਜ਼, ਹੈ ਨਾ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀਗਾ ਕਿ ਡਾਕਟਰ ਅੰਕੁਸ਼ ਗੋਇਲ ਤਾਂ ਮੇਰੇ ਖਿਲਾਏ ਨਹੀਂ, ਉਹ ਪੇਸ਼ੈਂਟ ਨਾਲ ਬਿਜ਼ੀ ਹੋਣਗੇ। ਡਾਕਟਰ ਫੈਨੀ ਜਿਹੜੇ ਕਿ ਇੰਟੈਰੀਓ ਦੇ ਵਿੱਚ ਡਾਕਟਰ ਆਫ ਮੈਡੀਸਨ ਨੇ, ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ ਕਰਦੇ ਨੇ ਸਟ੍ਰੈਸ ਦੇ ਉੱਤੇ, ਐਂਗਜ਼ਾਇਟੀ ਦੇ ਉੱਤੇ, ਜੋ ਵੀ ਸਾਡੀਆਂ ਮੈਂਟਲ ਪ੍ਰੋਬਲਮਸ ਹੁੰਦੀਆਂ ਨੇ ਉਹ ਸਾਡੇ ਨਾਲ ਲਾਈਨ 'ਤੇ ਨੇ। ਸਭ ਤੋਂ ਪਹਿਲਾਂ ਡਾਕਟਰ ਫੈਨੀ ਵੈਲਕਮ।
ਥੈਂਕ ਯੂ ਸੋ ਮੱਚ।
ਓਕੇ, ਥੈਂਕ ਯੂ ਵੈਰੀ ਮੱਚ ਫਾਰ ਦਾ ਸ਼ੋਅ, ਬਿਕਾਜ਼ ਅੱਜ ਕੱਲ੍ਹ ਚੱਲ ਰਿਹਾ ਬੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਮੈਂਟਲ ਉਹ ਚੱਲ ਰਹੀਆਂ ਨੇ। ਸਾਨੂੰ ਕੁਛ ਤੁਸੀਂ ਦੱਸੋਗੇ, ਅਸੀਂ ਮੈਥ ਸੁਈਸਾਈਡ ਦੇ ਬਾਰੇ ਟੋਪਿਕ ਦੇ ਉੱਤੇ ਡਿਸਕਸ ਕਰ ਰਿਹਾ ਸੀਗਾ, ਵਟ ਇਜ਼ ਦਾ ਰਿਲੇਸ਼ਨ ਬਿਟਵੀਨ ਹੈਪੀਨੈਸ ਐਂਡ ਸੁਈਸਾਈਡ। ਸੋ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਵੀ ਸੁਈਸਾਈਡ ਐਕਚੁਅਲੀ, ਤੁਸੀਂ ਸੁਈਸਾਈਡ ਦੇ ਬਾਰੇ ਕੀ, ਤੁਸੀਂ ਜੋ ਵੀ ਕੁਝ ਕਹਿਣਾ ਦੱਸੋ।
Yes, so I'm very happy that you're doing this topic because it is so, so important. You know, you can't imagine how many people this affects. It affects about 7,000 people a year in Canada alone. So that's a lot. And this statistic was from 2018, so I'm sure it has changed since then. Unfortunately, every year, in numbers is the job of Badrea. You know, and the main reason is that you can't be happiness is suicide, the key link. That's the main link. So, can there be almost at least 80% of the cases of suicide and cautious by the complete by the suicide or depression or link on the be on the mood both crab on the they might feel worthless, be there's no reason to live, na koi contribute ni karya, na koi fada ni dujya ja karya. They're very, very upset with what's going on in their life, maybe their circumstances. Then often people will consider suicide, and then of course some end up trying suicide. And when I say complete, the matlab hunda bhi unhone suicide attempt kita, they complete ho gaya, matlab they ended up dying from it as well. So the thing is, we know that depression is quite common, and the reason we have to treat depression, the apa serious se gal mulani hai, the we don't want the apa sochi bhi apna koi bachcha apna family member on o down na apa ke koi gal nahi and nahi vaddi gal, we don't take it seriously, apa sochte bhi attention lana chahnde hai ja jaan ke kare, you know, bachcha school nahi jana chahnda jaan ke kare bhi parhai nahi ਢਿੱਲਾ ਹੈਗਾ ਪੜ੍ਹਾਈ ਚ ਵੀ ਜਾਣ ਕੇ ਕਹਿ ਰਹੇ ਡਿਪਰੈਸਡ ਹੈਗਾ ਨੀ, ਇਫ ਵੀ ਡੋਂਟ ਟੇਕ ਇਟ ਸੀਰੀਅਸਲੀ, ਇਫ ਇਟ ਡਜ਼ਨਟ ਗੈਟ ਟ੍ਰੀਟਡ ਦੈਨ ਇਟ ਕੈਨ ਆਫਟਨ ਕਾਜ਼ ਥੌਟਸ ਆਫ ਸੁਸਾਈਡ, ਐਂਡ ਜੋ ਥੌਟਸ ਆਫ ਸੁਸਾਈਡ ਆਪਾਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕੀਏ, ਆਪਾਂ ਟ੍ਰੀਟਮੈਂਟ ਨਾ ਲਈਏ, ਹੈਲਪ ਵਾਸਤੇ ਨਾ ਮੰਗੀਏ, ਦੈਨ ਦ ਪਰਸਨ ਕੁਡ ਕੰਸੀਡਰ ਡੂਇੰਗ ਇਟ ਐਂਡ ਕੰਪਲੀਟਿੰਗ ਇਟ ਐਜ਼ ਵੈਲ, ਵਿਚ ਆਫ ਕੋਰਸ ਇਜ਼ ਨੁਕਸਾਨ ਫਾਰ ਐਵਰੀਬਾਡੀ।
ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਵੀ ਜਿਹੜੇ ਬੰਦੇ ਦੇ ਸਪੋਜ਼ ਇਫ ਸੰਬੜੀ ਹੈਜ਼ ਦਾ ਸੁਈਸਾਈਡਲ ਥੌਟਸ, ਵਟ ਡੂ ਹੀ ਨੀਡ ਰਾਈਟ ਵੇ?
ਇਟ ਡਿਪੈਂਡਸ, ਸੋ ਇਫ ਇਟਸ ਐਕਟਿਵ ਸੁਈਸਾਈਡਲ ਆਈਡੀਏਸ਼ਨ, ਵਟ ਦੈਟ ਮੀਨਸ ਇਜ਼ ਆਈਡੀਏਸ਼ਨ ਇਜ਼ ਆਈਡੀਆ, ਐਕਟਿਵ ਮਤਲਬ ਵੀ ਐਕਟਿਵ ਵੀ ਹੁਣ ਕਰਨਾ ਚਾਹੁੰਦੇ ਆ, ਓਕੇ, ਜੇ ਦਸ ਲੱਗਦਾ ਵੀ ਉਹਨਾਂ ਉਹ ਕੁਛ ਹੁਣ ਕਰਨਾ ਚਾਹੁੰਦੇ ਆ, ਦੈਨ ਵਟ ਦੇ ਨੀਡ ਟੂ ਡੂ ਇਜ਼ ਕਾਲ 911 or go to the hospital themselves. Whatever way they can go get help, that's the best way. Kyunki in that moment, that person wants to hurt themselves. And if they want to hurt themselves, oh, one of these soch is clouded. You know, jidda apni bad fog hundi hai, we can't see properly when we're driving. It's risky. You know, if the fog is too much, we could get in an accident. Same with their soch. Their soch is clouded at that time, and they might think of doing something. So it's best to go to the hospital immediately, because then the doctors can observe them, put them in a safe room, and while they're getting treatment, jaja room hunda or room apne aap nu hurt nahi kar sake. So it's very important that they reach out immediately when they're really scared that they might do something to themselves.
ਸੋ ਇਹਦੇ ਵਿੱਚ ਇੰਝ ਵੀ ਹੋ ਸਕਦਾ ਵੀ ਜਿਹੜੇ ਬੰਦੇ ਦੇ, ਫਾਰ ਐਗਜ਼ਾਮਪਲ, ਬੰਦਾ ਕਮਰੇ 'ਚ ਬੈਠਾ ਜਾਂ ਕਿਤੇ ਵੀ ਬੈਠਾ, ਉਹਦੇ ਦਿਮਾਗ 'ਚ ਆਉਂਦਾ ਕਿ ਮੈਂ ਹੁਣ ਆਪਣੇ ਆਪ ਨੂੰ ਖਤਮ ਕਰ ਲੈਣਾ, ਮੈਂ ਸੁਈਸਾਈਡ ਕਰਨ ਲੱਗਿਆ, ਸੋ ਉਹਦੇ ਲਈ ਮਤਲਬ ਬੰਦੇ ਨੂੰ ਚਾਹੀਦਾ ਕਿ ਉਹ ਉਸ ਟਾਈਮ ਘੱਟੋ ਘੱਟ ਇੰਨਾ ਕੁ ਤਾਂ ਸੋਚਿਆ ਵੀ ਇਹ ਜਿਹੜੀ ਮੈਂ ਪ੍ਰੋਬਲਮ ਕਰਕੇ ਸੁਈਸਾਈਡ ਕਰ ਰਿਹਾ ਜਾਂ ਕਿਸੇ ਵੀ ਇਮੋਸ਼ਨਸ ਕਰਕੇ ਕੋਈ ਵੀ ਕਾਰਨ ਕਰਕੇ ਆ, ਉਹ ਇਸ ਗੱਲ ਨੂੰ ਉਹਦੇ ਦਿਮਾਗ 'ਚ ਪਾਉਣੀ ਚਾਹੀਦੀ ਹੈ ਕਿ ਇਹ ਜਿਹੜੀ ਪ੍ਰੋਬਲਮ ਹੈ ਜਾਂ ਜਿਹਦੇ ਕਰਕੇ ਮੈਂ ਸੁਈਸਾਈਡ ਕਰ ਰਿਹਾ ਉਹ ਪਰਮਾਨੈਂਟ ਨਹੀਂ ਹੈ, ਚੇਂਜ ਹੋ ਜੂਗੀ, ਇਸ ਕਰਕੇ ਮੈਂ ਅੱਜ ਇਹਨੂੰ ਜਿਹੜਾ ਸੁਈਸਾਈਡ ਦਾ ਜਿਹੜਾ ਆਈਡੀਆ ਇਹਨੂੰ ਪੋਸਟਪੋਨ ਕਰ ਦਿਆਂ। ਸੋ ਨਾਲ ਹੀ ਮੇਰੇ ਖਿਆਲ 'ਚ ਉਹਨੂੰ ਇਹ ਵੀ ਦੱਸਣਾ ਚਾਹੀਦਾ ਵੀ ਜੇ ਮੈਂ ਸੁਈਸਾਈਡ ਕਰ ਲਿਆ, ਚਲੋ ਮੈਂ ਤਾਂ ਆਪਣੇ ਆਪ ਨੂੰ ਖਤਮ ਕਰ ਲਿਆ, ਇਹਦੇ ਨਾਲ ਮੇਰੀ ਫੈਮਿਲੀ ਨੂੰ, ਮੇਰੇ ਫਾਦਰ ਨੂੰ, ਮੇਰੇ ਮਦਰ ਨੂੰ, ਜਿਹਨੂੰ ਵੀ ਮੈਂ ਲਵ ਕਰਦਾ, ਜਿਹੜੇ ਸਾਰੇ ਪਿਆਰ ਕਰਦੇ, ਉਹਨਾਂ ਨੂੰ ਕਿੰਨਾ ਦੁੱਖ ਹੋਊਗਾ, ਇਹ ਵੀ ਗੱਲ ਸੋਚੇ ਅਤੇ ਸ਼ਾਇਦ ਉਹਦੇ ਨਾਲ ਉਹਦੇ ਆਈਡੀਆ ਚੇਂਜ ਹੋ ਜਾਣ। ਅਤੇ ਤੀਜੀ ਗੱਲ ਇਹ ਆ ਵੀ ਜਿਹੜੀ ਕੋਈ ਮੇਰੇ ਕੋਲ ਪ੍ਰੋਬਲਮ ਹੈ ਉਹ ਇਹ ਗੱਲ ਨੂੰ ਸਮਝੇ, ਉਹਦੇ ਦਿਮਾਗ 'ਚ ਇਹ ਗੱਲ ਪਾਈ ਜਾਵੇ ਵੀ ਜਿਹੜੀ ਵੀ ਤੈਨੂੰ ਕੋਈ ਪ੍ਰੋਬਲਮ ਹੈ ਤੂੰ ਇਹ ਪ੍ਰੋਬਲਮ ਨੂੰ ਫੇਸ ਕਰ ਸਕਦਾ, ਇਹਦੇ ਓਵਰਕਮ ਓਵਰਪਾਵਰ ਕਰ ਸਕਦਾ ਤੂੰ। ਸੋ ਉਹਦੇ ਨਾਲ ਜੇ ਇਹ ਗੱਲਾਂ ਦਿਮਾਗ 'ਚ ਆ ਜਾਣ ਤਾਂ ਉਸ ਟਾਈਮ ਉਸ ਸੁਸਾਈਡ ਨੂੰ ਥੋੜ੍ਹਾ ਜਿਹਾ ਟਾਲਿਆ ਜਾ ਸਕਦਾ। ਐਮ ਆਈ ਰਾਈਟ ਔਰ ਰੋਂਗ?
Yeah, you are right. Now, the thing is, it's easy for others, you know, jidda pa kehna bhi eh kado, eh soch lo. Easy apa kehna bhi idda soch. But, jo apa kisi nu kahiye bhi, achha toda blood pressure jyada hai ga, koi na blood pressure nu cut kar de. You can't do that. You need to take medicine. You need to take treatment. So, jidda apa kisi nu kahiye bhi idda na soch. You know, family, friends, we care. So, apa idda kehne bhi idda na soch koi gal nahi. But it's easier to say that, but for the person to believe it, bahut jyada difficult hunda. So that's why they need professional help. Professional help means maybe they see a doctor and they start medicine, okay? Maybe that means they talk to a psychologist or a counselor, because sadhe ko training all India, bhi jere una di soch hagi hai, unu change kida kari hai. ਇੱਦਾਂ ਨਹੀਂ ਜਿੱਦਾਂ ਆਪਾਂ ਫੈਮਿਲੀ ਫਰੈਂਡਸ ਕਹਿੰਦੇ ਹਾਂ ਇੱਦਾਂ ਨਾ ਸੋਚ ਵੀ ਇੱਦਾਂ ਹੀ ਰਾਈਟ ਵੀ ਬੰਦੇ ਦਾ ਵਿਊਜ਼ ਚੇਂਜ ਹੋ ਜਾਂਦੇ ਰਾਈਟ ਇਟਸ ਦ ਸਾਈਕੋਲੋਜਿਸਟ ਐਂਡ ਥੈਰੇਪਿਸਟ ਵੀ ਹੈਵ ਟ੍ਰੇਨਿੰਗ ਟੂ ਹੈਲਪ ਦੈਮ ਚੇਂਜ ਦੇਅਰ ਵਿਊ ਟੂ ਅ ਵੇ ਦੈਟ ਇਜ਼ ਹੈਲਥੀਅਰ ਫੋਰ ਦੈਮ ਸੋ ਇਟਸ ਇੰਪੋਰਟੈਂਟ ਵੀ ਜੇ ਆਪਾਂ ਕਿਸੇ ਨੂੰ ਮੂਡ ਟਰਾਈ ਕਰਨਾ ਚਾਹੁੰਦੇ ਇੰਪਰੂਵ ਕਰੇ ਵੀ ਡਿਪਰੈਸ਼ਨ ਨਾ ਹੋਵੇ ਸੁਸਾਈਡਲ ਦੇ ਸਾਥ ਨਾ ਹੋਵੇ ਇਫ ਯੂ ਡੋਂਟ ਹੈਵ ਦ ਪ੍ਰੋਪਰ ਟ੍ਰੇਨਿੰਗ So the intentions are good, of course. But if you don't have proper training, then you're likely not going to help the person. You can support the person, of course. But support means that you encourage them to talk to someone, get a doctor, that they deserve to get help. That's the main thing. If you don't have training, they need to help support them, then you want to help them.
ਪਰ ਜਿਹੜੇ ਬੰਦੇ ਕਈ ਵਾਰੀ ਇਸ ਤਰ੍ਹਾਂ ਦੇਖਣ 'ਚ ਆਏ ਨੇ ਸਾਨੂੰ, ਮੇਰੇ ਵੀ ਕੰਟੈਕਟ ਦੇ ਵਿੱਚ ਆਉਂਦੇ ਨੇ, ਉਹ ਕਹਿੰਦੇ ਵੀ ਉਹ ਸਾਡਾ ਜਿਹੜਾ ਬੱਚਾ ਮੁੰਡਾ ਜਾਂ ਕੁੜੀ ਆ ਜਵਾਨ ਹੈ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਪਰ ਉਹ ਹੁਣ ਜਦੋਂ ਗੱਲ ਹੀ ਨਹੀਂ ਕਰਨਾ ਚਾਹੁੰਦੇ ਫਿਰ ਉਹ ਤੁਹਾਡੇ ਨਾਲ ਕਾਉਂਸਲਿੰਗ ਕਿਵੇਂ ਕਰਨਗੇ? ਤੁਹਾਡੇ ਕੋਲ ਇਹੋ ਜਿਹਾ ਢੰਗ ਹੈਗਾ ਵੀ ਜਾਂ ਕੋਈ ਫੋਨ 'ਤੇ ਜਾਂ ਕੋਈ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਕਰ ਲੈਣ? ਕੋਈ ਇਸ ਤਰ੍ਹਾਂ ਦਾ ਹੁੰਦਾ ਸਿਸਟਮ?
ਯੂ ਨੋ ਦੈਟਸ ਟਰੂ ਬਿਕਾਜ਼ ਮੈਂ ਜਦੋਂ ਮੈਨੂੰ ਪੇਰੈਂਟਸ ਕੋਈ ਕੰਟੈਕਟ ਕਰਦੇ ਆ ਵੀ ਸਾਡੇ ਬੱਚੇ ਨੂੰ ਕਾਉਂਸਲਿੰਗ ਕੀ ਰਿਹਾ, ਮੈਂ ਪੁੱਛਦੇ ਵੀ ਅਗਲਾ ਆਉਣਾ ਚਾਹੁੰਦੇ ਕਾਉਂਸਲਿੰਗ ਤੇ ਕਹੋਗੇ ਨਹੀਂ। ਦ ਪ੍ਰੋਬਲਮ ਇਜ਼ ਜਿੱਦਾਂ ਆਪਾਂ ਕਿਸੇ ਨੂੰ ਦਵਾਈ ਫੋਰਸ ਦੇ ਕੇ ਦੇ ਨਹੀਂ ਸਕਦੇ, ਇਸ ਯੂ ਨੋ ਅੰਟੇਰੀਓ 'ਚ ਕੈਨੇਡਾ 'ਚ ਰੂਲ ਜਿੱਦਾਂ ਹੈਗੇ ਆ, ਅਸੀਂ ਕਾਉਂਸਲਿੰਗ ਵੀ ਨਹੀਂ ਫੋਰਸ ਕਰਕੇ ਦੇ ਸਕਦੇ। ਸੋ ਇਟਸ ਵੈਰੀ ਡਿਫੀਕਲਟ ਕਿਉਂਕਿ ਜੋ ਆਪਣੀ ਕਾਉਂਸਲਿੰਗ ਚਾਹੁੰਦੇ ਡਿਫਰੈਂਟ ਗੱਲ ਆ। ਸੋ ਵਟ ਆਈ ਯੂਜਲੀ ਟੈਲ ਦ ਪੇਰੈਂਟਸ ਇਜ਼ ਟਾਕ ਟੂ ਦੈਮ, ਬੀ ਸਪੋਰਟਿਵ, ਤੇ ਮੇ ਬੀ ਉਹਨਾਂ ਦੇ ਵਿਊਜ਼ ਚੇਂਜ ਹੋ ਜਾਣਗੇ ਵੀ maybe ek session try karke dekh sakde bhi counseling ki hundi hai and maybe they'll like it par jo any chande then maybe what that means is they take them to the doctor gal karlan. The third option jo ovni bachcha jo family member jo koi bhi karna chande, at least keep an eye on them, theek hai? So jo tenu lagda bhi oh bahar kitni janda gal baat nahi kar raha, lifestyle thodi ji bahut change ho rahi hai, lag raha hai very depressed, very feels guilty, maybe keep an eye on them, right? So meaning maybe you're not going to change their thoughts, but tusi unna nu safe la rakh sakde ho. Safe matlab bhi kalle na chaddo, safe matlab bhi for example jede knives hage kar cho kad do, jede koi dawai hagi nashe wali ja overdose mangda matal no chija o dur rakho, matlab bhi agla jyada kha nahi sakda. Right? So you can always protect them as well in this way.
ਤੇ ਜਿਹੜੇ ਦੂਸਰੇ ਕੁਛ ਸਟੂਡੈਂਟਸ ਵੀ ਹੁੰਦੇ ਨੇ ਜਿਹੜੇ ਕੋਈ ਸਟੱਡੀ ਦੇ ਵਿੱਚ ਕਮਜ਼ੋਰ ਹੋ ਜਾਂਦੇ ਨੇ, ਸਕੂਲ ਦੇ ਵਿੱਚ ਜਾਂ ਯੂਨੀਵਰਸਿਟੀ ਕਾਲਜ ਦੇ ਬੁਲਿੰਗ ਹੁੰਦੀ ਹੈ। ਮੈਨੂੰ ਯਾਦ ਹੈ ਮੈਂ ਕੱਲ੍ਹ ਪੜ੍ਹ ਰਿਹਾ ਸੀਗਾ ਕਿ ਹੈਦਰਾਬਾਦ ਦੇ ਵਿੱਚ ਇੱਕ IT ਦਾ ਸਟੂਡੈਂਟ ਸੀ, ਮਾਸਟਰਸ ਦਾ, ਵੈਰੀ ਇੰਟੈਲੀਜੈਂਟ, ਡਿਜਰਟੇਸ਼ਨ ਆਪਣਾ ਸਬਮਿਟ ਕਰਨਾ ਜਸਟ ਲੈ ਕੇ ਥੀਸਿਸ, 3 ਦਿਨ ਪਹਿਲਾਂ ਨੇ ਉਹਨੇ 10 ਪੇਜ ਦਾ ਨੋਟ ਵੀ ਲਿਖਿਆ ਅਤੇ ਉਹਨੇ ਸੁਈਸਾਈਡ ਕਰ ਲਿਆ। ਸੋ ਜਿਹੜੇ ਅਜਿਹੇ ਬੱਚੇ ਸਟੂਡੈਂਟਸ ਨੇ ਇਹਦੇ ਵਿੱਚ ਵੀ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕਿ ਬੱਚਿਆਂ ਦੇ ਉੱਤੇ ਬੱਚਿਆਂ ਦੇ ਲਈ ਤੁਸੀਂ ਕੋਈ ਹੈਲਪ ਨਹੀਂ ਕਰ ਸਕਦੇ?
Well, it depends. Like I said, jo aap aana chahte hain, then of course therapists can help them, right? Everybody, the thing is, nobody is immune to this problem. Be kali a age nu hunda ke a kali a religion nu hunda, a paase wale de hunda. Everybody can have these kinds of thoughts. Any situation, apa soch sakde bhi, oh, a banda inna ameer si, inna successful si, inna kaafi kitta, right? Sometimes we think that, but ਆਪਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਦੀ ਸੋਚ ਕੀ ਸੀ ਤੇ ਕੀ ਪ੍ਰੋਬਲਮ ਚੱਲ ਰਹੀ ਸੀ. ਦ ਮੇਨ ਥਿੰਗ ਇਜ਼ ਵੀ ਹੈਵ ਟੂ ਅੰਡਰਸਟੈਂਡ ਦੈਟ ਜਿਹੜਾ ਬੰਦਾ ਇੱਦਾਂ ਕਰਦਾ ਦੇ ਆਰ ਸੋ ਅਪਸੈਟ ਦੈਟ ਦੇ ਥਿੰਕ ਦੇਰ ਇਜ਼ ਨੋ ਸੋਲੂਸ਼ਨ ਅਵੇਲੇਬਲ. ਸੋ ਵੀ ਹੈਵ ਟੂ ਸਿੰਪਥਾਈਜ਼ ਦੈਟ ਵੀ ਨੀਡ ਟੂ ਸਪੋਰਟ ਦੈਮ. ਜਿੱਦਾਂ ਇਹ ਗੱਲ ਹੈਗੀ ਕਿ ਲੋਕੀ ਜਦੋਂ ਆਪਾਂ ਕੋਈ ਨਿਊਜ਼ ਸੁਣਦੇ ਆ ਵੀ ਕਿਸੇ ਨੇ ਸੁਸਾਈਡ ਕਰਦਾ ਕਿ ਲੋਕੀ ਸੋਚਣ ਲੱਗਦੇ ਲਾ ਇਹ ਕੀ ਗੱਲ ਸੀ ਇੰਨੀ ਵੱਡੀ ਐਨੇ ਇੱਦਾਂ ਕਰਤਾ ਸੈਲਫਿਸ਼ ਸੀ ਜਾਂ ਯੂ ਨੋ ਆਪਾਂ ਜਜਮੈਂਟ ਕਰਦਾ ਕੀ ਤਾਂ ਬਿਲਕੁਲ ਕੇਅਰ ਵੀ ਨਹੀਂ ਕਰਦੇ ਜਦੋਂ ਅੱਜ ਸਟੋਰੀ ਸੁਣਦੇ ਆ. ਦ ਥਿੰਗ ਇਜ਼ ਜਦ ਆਪਾਂ ਸੋਸਾਇਟੀ ਨੂੰ ਚਾਹੁੰਦੇ ਹਾਂ ਵੀ ਆਪਾਂ ਹੈਲਪ ਕਰੀਏ ਦੂਸਰਿਆਂ ਨੂੰ, ਫਿਰ ਆਪਾਂ ਜਦੋਂ ਅੱਜ ਸਟੋਰੀ ਵੀ ਸੁਣਦੇ ਹਾਂ ਆਪਾਂ ਨੂੰ ਅੰਡਰਸਟੈਂਡ ਹੋਣਾ ਚਾਹੀਦਾ ਵੀ ਅਗਲਾ ਬਹੁਤ ਜ਼ਿਆਦਾ ਦੁਖੀ ਹੋਊਗਾ ਜੇ ਅੱਜ ਇਹ ਚੀਜ਼ ਕੀਤੀ. ਸੈਲਫਿਸ਼ ਨਹੀਂ ਸੀ, ਦੁਖੀ ਸੀ, ਦੈਟਸ ਅ ਡਿਫਰੈਂਸ.
ਅੱਛਾ, ਮੈਂ ਹੁਣ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਿਹੜੇ ਕੁਛ ਲੋਕ ਸਾਈਕੈਟ੍ਰਿਸਟ ਕੋਲ ਜਾਂਦੇ ਨੇ ਉਹ ਮੈਡੀਸਨ ਦੇ ਜਾਂਦੇ ਨੇ, ਤੋ ਕਿਉਂਕਿ ਐਮ ਡੀ ਤੋਂ ਬਾਅਦ ਉਹ 5 ਸਾਲ ਦੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ, ਸਪੈਸ਼ਲਿਸਟ ਸਾਈਕੈਟ੍ਰਿਸਟ ਕਹਿੰਦੇ ਨੇ, ਅਤੇ ਉਹ ਜਿਹੜੀਆਂ ਦਵਾਈਆਂ ਦਿੰਦੇ ਨੇ ਉਹ ਜੇ ਉਹ ਕੌਂਸਲਿੰਗ ਲੈ ਲੈਣ ਦਵਾਈਆਂ ਲੈਣ ਦੇ ਨਾਲ ਨਾਲ ਕੀ ਉਹਨਾਂ ਦੀਆਂ ਦਵਾਈਆਂ ਚਾਂਸ, ਮੈਂ ਨਹੀਂ ਕਹਿੰਦਾ 100% ਚਾਂਸਿਸ ਹੈਗੀਆਂ ਵੀ ਦਵਾਈਆਂ ਘੱਟ ਜਾਣਗੀਆਂ ਜਾਂ ਬੰਦ ਹੋ ਜਾਣਗੀਆਂ, ਕੌਂਸਲਿੰਗ ਦਾ ਕੌਂਸਲਿੰਗ ਲੈਣ ਨਾਲ ਵੀ ਦਵਾਈਆਂ ਵੀ ਹਮੇਸ਼ਾ ਖਾਣੀਆਂ ਪੈਣਗੀਆਂ ਅਤੇ ਕੌਂਸਲਿੰਗ ਵੀ ਲਈ ਚਲੋ. ਸੋ ਤੁਹਾਡਾ ਕੀ ਖਿਆਲ ਹੈ, ਮਤਲਬ ਮੈਜੋਰਟੀ, ਮਤਲਬ ਤੁਹਾਡੀ ਕੀ ਪੋਸੀਬਿਲਿਟੀਜ਼ ਕੀ ਆ ਵੀ ਜੇ ਕੌਂਸਲਿੰਗ ਬੰਦਾ ਲਵੇ ਦਵਾਈਆਂ ਦੇ ਨਾਲ ਨਾਲ ਅਤੇ ਕੀ ਉਹਦੀਆਂ ਦਵਾਈਆਂ ਘੱਟ ਸਕਦੀਆਂ ਜਾਂ ਬੰਦ ਹੋ ਸਕਦੀਆਂ, ਕਿਹਦੇ ਬਾਰੇ ਕੁਝ ਦੱਸੋਗੇ ਪਲੀਜ਼?
Yeah, that's a good question. ਤੇ ਮੈਂ ਐਗਜ਼ਾਮਪਲ ਤੁਹਾਨੂੰ ਦਿੰਦੀ ਹਾਂ ਜਿਹੜੇ ਆਮ ਲਿਸਨਰ ਸੁਣ ਸਮਝ ਆ ਸਕਦੇ ਆ. ਸੋ ਜੇ ਆਪਾਂ ਕੋਈ ਦਵਾਈ ਲੈਂਦੇ ਹਾਂ, ਸਪੋਜ਼ ਆ ਡਾਇਬੀਟੀਜ਼ ਵਾਸਤੇ, ਓਕੇ, ਸ਼ੂਗਰ ਵਾਸਤੇ, ਐਂਡ ਵੀ ਸੇ ਦੈਟ ਯੂ ਨੀਡ ਦਿਸ ਮੈਡੀਸਨ ਐਂਡ ਯੋਰ ਸ਼ੂਗਰ ਵਿਲ ਬੀ ਫਾਈਨ, ਓਕੇ, ਸੋ ਦੈਟਸ ਵਨ ਆਪਸ਼ਨ. ਦੀ ਅਦਰ ਆਪਸ਼ਨ ਇਜ਼ ਇਫ ਯੂ ਕੈਨ ਲਰਨ ਹਾਊ ਨਾਟ ਟੂ ਕਰੇਵ ਸ਼ੂਗਰ, ਵੀ ਤੁਹਾਡੇ ਜੀ ਕਰੀ ਜਾਂਦਾ ਸ਼ੂਗਰ ਖਾਂਦਾ ਮਿੱਠਾ ਖਾਂਦਾ, ਜੇ ਤੁਸੀਂ ਉਹ ਚੇਂਜ ਕਰ ਲਓਗੇ ਫਿਰ ਤੁਹਾਨੂੰ ਦਵਾਈ ਵੀ ਨਹੀਂ ਲੈਣੀ ਪਊਗੀ, ਰਾਈਟ? ਸੋ ਦੋਜ਼ ਆਰ ਟੂ ਆਪਸ਼ਨ, ਆਪਾਂ ਸੋਚ ਤੇ ਬਿਹੇਵੀਅਰ ਚੇਂਜ ਕਰ ਦਈਏ ਜਾਂ ਆਪਾਂ ਦਵਾਈ ਲੈ ਲਈਏ, ਬੋਥ ਵਿਲ ਗਿਵ ਯੂ ਦ ਸੇਮ ਰਿਜ਼ਲਟਸ, ਰਾਈਟ? ਸੋ ਦ ਥਿੰਗ ਇਜ਼ ਕਾਉਂਸਲਿੰਗ ਇਜ਼ ਦ ਸੇਮ ਥਿੰਗ, ਯੂ ਕੈਨ ਟੇਕ ਮੈਡੀਸਨ ਐਂਡ ਟਰਾਈ ਟੂ ਹੈਲਪ ਦ ਸਿੰਪਟਮਸ, ਰਾਈਟ? ਮੂਡ ਨੂੰ ਚੇਂਜ ਕਰੀਏ ਜਾਂ ਆਪਾਂ ਕਾਉਂਸਲਿੰਗ ਲਈਏ, ਉਹਦੇ ਨਾਲ ਗੱਲਬਾਤ ਕਰਕੇ ਆਪਾਂ ਨੂੰ ਪਤਾ ਲੱਗੇ ਆਪਾਂ ਵਾਈ ਡੂ ਵੀ ਥਿੰਕ ਦਿਸ ਵੇ, ਵਾਈ ਡੂ ਵੀ ਐਕਟ ਦਿਸ ਵੇ, and what to do so this no longer happens, be apa nama rasta labiye, right? Counseling can be just as effective as medicine, sometimes more, because je apa je, like suppose banda dwai le yaar ya diabetes wase par kabhi nahi apna khana control karunga, eventually the medicine isn't going to work, right?
Right,
kyunki apa kitni dwai la sakda ki bhi medicine sada karni hatchindi hai, right? So the problem is medicine can only take you so far, par jo apne habits, apna soch, apna behavior change kariye, aap apne aap ko mentally strong kariye, phir to dawai bhi kaate lor hongi, right? So it depends. I mean, I can't speak for everybody and say be dawai bilkul nahi lor hagi jo tusi dawai counseling karoge. It depends karda ki vari apni situation bhi counseling hundi hai, ki vari hundi bhi ਆਪਣੀ ਬਾਡੀ ਚ ਕੋਈ ਕੈਮੀਕਲ ਨਹੀਂ ਇਨਫ ਬਣਦਾ, ਜਿੱਦਾਂ ਸੈਰਾਟੋਨਿਨ ਆ, ਜੇ ਕਿਸੇ ਕੋਲ ਸੈਰਾਟੋਨਿਨ ਇਨਫ ਬਣਦਾ ਨਹੀਂ ਫਿਰ ਤਾਂ ਉਹਨਾਂ ਦਾ ਮੂਡ ਲੋ ਰਹਿਣਾ ਹੀ ਆ, ਰਾਈਟ? ਸੋ ਮੈਡੀਸਨ ਕੈਨ ਬੀ ਹੈਲਪਫੁਲ, ਯੈਸ, ਬਟ ਆਈ ਪਰਸਨਲੀ ਥਿੰਕ ਵਿਦ ਕਾਉਂਸਲਿੰਗ ਯੂ ਕੈਨ ਹੈਵ ਲੌਂਗ ਟਰਮ ਰਿਜ਼ਲਟਸ ਐਂਡ ਮੇ ਬੀ ਈਵਨ ਕੁਇਟ ਯੋਰ ਮੈਡੀਸਨ ਆਲ ਟੁਗੈਦਰ ਇਫ ਯੂ ਆਰ ਔਨ ਇਟ.
ਓਕੇ, ਸੋ ਹੁਣ ਤੁਸੀਂ ਡਾਕਟਰ ਫੈਨੀ, ਤੁਸੀਂ ਦੱਸੋਗੇ ਵੀ ਤੁਸੀਂ ਬੀ ਐਨ ਸੀ ਮੈਡੀਕਲ ਸੈਂਟਰ ਦੇ ਵਿੱਚ ਕੰਮ ਕਰਦੇ ਹੋ, ਰਾਈਟ? ਸੋ ਉੱਥੇ ਕੁਛ ਲੋਕਾਂ ਦਾ ਮਤਲਬ ਉਹਨਾਂ ਨੂੰ ਇਹ ਯਕੀਨ ਹੈ ਜਾਂ ਕੁਛ ਲੋਕਾਂ ਦਾ ਵਿਚਾਰ ਹੈ ਵੀ ਜੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹੋ ਕਾਉਂਸਲਿੰਗ ਦੇ ਲਈ ਤੇ ਉਹਨਾਂ ਨੂੰ ਕਿਸੇ ਫੈਮਿਲੀ ਡਾਕਟਰ ਦੀ ਰੈਫਰ ਲਿਆਉਣ ਦੀ ਲੋੜ ਹੈ, ਜਿਵੇਂ ਸਪੈਸ਼ਲਿਸਟ ਕੋਲ ਜਾਂਦੇ ਕਿ ਉਹ ਸਿੱਧੇ ਆ ਕੇ ਤੁਹਾਨੂੰ ਅਪਾਇੰਟਮੈਂਟ ਲੈ ਸਕਦੇ ਨੇ ਬੀ ਐਨ ਸੀ ਮੈਡੀਕਲ ਸੈਂਟਰ 'ਚ?
Yeah, so what they can just simply do is talk to the receptionist at the front and ask like they'll be, you know, I'd like to see Dr. Fenny for counseling. And then they can give them my business card. And then that person, that client or patient can directly call me at that number or even text me. So if I'm not available, they can text or voicemail, chat like they have, and then I'll call them directly, meaning referral the... because if you think about it, after divorce hove, after doctor kole tani jaungi divorce piche, right? We go to the doctor for medicine. So jidi apni personal problems hundiya, some the doctor can't help at all. So that's why counselors and therapists don't need a referral. What you need is you need the confidence, the strength, the courage the math was changed on Achana, and then you call me. That's all you need. You need to know, Bimiri, I want help, then I need somebody to help me. Once you have those two things and my number, then I can help you.
ओके okay, एक मैं तुहानू नाल ही ये पूछना सी भी अजकल करोना वायरस करके तो BNC मैडिकल सेंटर दे विच सिर्फ डॉक्टर फोन ते गलबात करदे ने सो जो तुहाडे नाल कोई अपॉइंटमेंट आउंदा है तुहानू को परसनली 1-to-1 तुसी करदे हो जां उहनू फोन दे उत्ते जां की सिस्टम है तुहाडा थोड़ा दस दिओ
श्योर सो इन माय ऑफिस एट BNC यूजुअली आई सी क्लाइंट्स 1-to-1 मीनिंग यू नो दे आर इन माय ऑफिस वी आर टॉकिंग इन पर्सन फेस टू फेस So because of COVID, I want to make sure we are safe around, right? The office, choti ji jagah hundi, apa inni der bolna haga. So it's not the safest right now. So what I offer is, if you're a client of mine, either I can call you, jidda pa hun phone te gal kareya. You can call me and we have the same session on the phone. Ja, I can send you a link. O link haga bhi, jidda pa apne India nu Skype karde hunne ya, ja FaceTime, ja WhatsApp. ਵੀ ਉਹਦੇ ਨਾਲ ਉਹ ਮੇਰਾ ਫੇਸ ਵੀ ਦੇਖ ਸਕਦੇ ਆ ਤੇ ਆਪਾਂ ਇੱਕ ਦੂਸਰਿਆਂ ਨਾਲ ਗੱਲ ਵੀ ਕਰ ਸਕਦੇ ਆ ਸੋ ਦੈਟ ਵੇ ਆਈ ਕੈਨ ਸੀ ਦੇਅਰ ਫੇਸ਼ੀਅਲ ਐਕਸਪ੍ਰੈਸ਼ਨਸ ਮੈਨੂੰ ਉਹਦੇ ਨਾਲ ਹੈਲਪਫੁਲ ਹੋ ਜਾਂਦੀ ਅਸੈਸ ਕਰਨਾ ਕਲਾਇੰਟ ਨੂੰ ਤੇ ਕਲਾਇੰਟ ਮੈਨੂੰ ਵੀ ਦੇਖ ਸਕਦੇ ਆ ਸੋ ਆਈ ਥਿੰਕ ਦੈਟ ਪਰਸਨਲੀ ਇਨ ਦਿਸ ਡੇ ਐਂਡ ਏਜ ਆਪਾਂ ਸਾਰੇ ਟੈਕਨੋਲੋਜੀ ਨੂੰ ਪ੍ਰੀਫਰ ਤਾਂ ਕਰਦੇ ਆ ਰਾਈਟ ਸੋ ਆਈ ਥਿੰਕ ਦਿਸ ਇਜ਼ ਅ ਰੀਲੀ ਗੁੱਡ ਆਪਸ਼ਨ ਫਾਰ ਐਵਰੀਵਨ ਦੈਟ ਮਾਈਟ ਨੀਡ ਕਾਉਂਸਲਿੰਗ ਡਿਊਰਿੰਗ ਦਿਸ ਟਾਈਮ
ਓਕੇ ਡਾਕਟਰ ਫੈਨੀ ਸੋ ਥੈਂਕ ਯੂ ਵੈਰੀ ਮੱਚ ਤੁਸੀਂ ਸਾਨੂੰ ਕਾਫੀ ਟਾਈਮ ਦਿੱਤਾ ਕਿਉਂਕਿ ਥੋੜੇ ਜਿਹੇ ਮਿੰਟ ਸਾਡੇ ਕੋਲ 10 ਮਿੰਟ ਰਹਿੰਦੇ ਨੇ ਹੁਣ ਅਸੀਂ ਆਪਣੇ ਟੌਪਿਕ 'ਤੇ ਸਿੰਪਲ ਤਰੀਕੇ ਨਾਲ ਗੱਲ ਆ ਜਾਈਏ ਸੋ ਜੋ ਸਾਨੂੰ ਕਦੇ ਫਿਰ ਵੀ ਲੋੜ ਪਈ ਆਈ ਹੋਪ ਯੂ ਵਿਲ ਨੈਵਰ ਰਿਫਿਊਜ਼ ਕਿਉਂਕਿ ਇਹਦੇ ਨਾਲ ਲੋਕਾਂ ਦਾ ਬੜਾ ਫਾਇਦਾ ਹੁੰਦਾ ਕਿਉਂਕਿ ਲੱਖਾਂ ਬੰਦਿਆਂ ਨੂੰ ਸੁਣਦੇ ਨੇ ਸੋ ਥੋੜ੍ਹਾ ਜਿਹਾ ਆਈਡੀਆ ਪਤਾ ਲੱਗਦਾ ਕਿਉਂਕਿ ਜੇ ਤੁਸੀਂ ਆਮ ਬੰਦੇ ਨੂੰ ਬੁਲਾਉਂਦੇ ਹੋ ਉਹਨੂੰ ਨੌਲੇਜ ਹੁੰਦੀ ਹੈ ਪਰ ਪ੍ਰੋਫੈਸ਼ਨਲ ਨਹੀਂ ਹੁੰਦਾ ਉਹ ਕਈ ਵਾਰੀ ਜਿਹੜੇ ਕਹਿੰਦੇ ਨਾ ਨੀਮ ਹਕੀਮ ਖਤਰਾ ਜਾਨ ਉਹ ਗੱਲ ਬਣ ਜਾਂਦੀ ਜਿਹੜਾ ਬੰਦਾ ਹਰੇਕ ਬੰਦਾ ਹੀ ਰਾਇ ਦੇਈ ਜਾਂਦਾ ਜਿਵੇਂ ਅਸੀਂ ਹਾਂ ਬੇਸ਼ੱਕ ਅਸੀਂ ਆਪਣੇ ਫੀਲਡ ਦੇ ਵਿੱਚ ਐਕਸਪਰਟ ਹੋਵਾਂਗੇ ਜਦੋਂ ਤੁਸੀਂ ਜਿਵੇਂ ਹੁਣ ਤੁਸੀਂ ਕਿਹਾ ਵੀ ਐਂ ਨਾ ਕਰ ਜਿਹੜੇ ਬੰਦੇ ਨੂੰ ਹੋਰ ਉਹਨੂੰ ਤੁਹਾਡੀ ਗੱਲ ਥੋੜ੍ਹਾ ਸੁਣਨੀ ਹੈ ਇਹ ਤੁਹਾਡਾ ਪ੍ਰੋਫੈਸ਼ਨਲ ਹੈ ਸੋ ਐਨੀ ਵੇ ਥੈਂਕ ਯੂ ਵੈਰੀ ਮੱਚ ਤੁਸੀਂ ਮੈਨੂੰ ਸਾਨੂੰ ਟਾਈਮ ਦਿੱਤਾ ਥੈਂਕ ਯੂ ਵੈਰੀ ਮੱਚ ਅਗੇਨ
ਯੂਅਰ ਵੈਲਕਮ ਐਂਡ ਯੂ ਨੋ ਆਈ ਜਸਟ ਵਾਂਟਡ ਟੂ ਸੇ ਵਨ ਲਾਸਟ ਥਿੰਗ ਦੈਟ ਐਵਰੀਬਾਡੀ ਡਿਜ਼ਰਵਸ ਟੂ ਹੈਵ ਅ ਹੈਪੀ ਲਾਈਫ ਦੇਰ ਇਜ਼ ਆਲਵੇਸ ਆਪਸ਼ਨਸ ਆਲਵੇਸ ਰੈਸਟ ਦੇ ਸੋ ਇਫ ਯੂ ਫੀਲ ਯੂ ਆਰ ਨਾਟ ਹੈਪੀ ਦੈਨ ਯੂ ਡਿਜ਼ਰਵ ਟੂ ਗੈਟ ਹੈਲਪ ਐਂਡ That means reaching out and I'll be there to support you for that. Thank you.
So, jis tarah ke Dr. Fanny ne hun sanu kiya hi hai, bhi khush rehna saadi jindagi da aim hai. Je khush nahi haga ta fir oh counseling kar dene. So, khush jehdi hagi, oh sanu khushi jehdi hai, oh andaron milugi. ਪੈਸੇ ਨਾਲ ਨਹੀਂ ਮਿਲਦੀ ਜਿਵੇਂ ਆਪਾਂ ਗੱਲ ਕਰਦੇ ਵੀ ਜੇ ਕਈ ਬੰਦੇ ਕੋਲ ਬਹੁਤ ਪੈਸੇ ਹੋ ਜਾਣਗੇ ਤੇ ਬਹੁਤ ਪੈਸਿਆਂ ਨਾਲ ਜ਼ਿੰਦਗੀ 'ਚ ਖੁਸ਼ੀ ਨਹੀਂ ਮਿਲਦੀ ਕਿ ਜੇ ਕਿਉਂਕਿ ਖੁਸ਼ੀ ਉਦੋਂ ਹੀ ਮਿਲਣੀ ਹੈ ਜਦੋਂ ਅਸੀਂ ਅੰਦਰ ਜਾਵਾਂਗੇ ਤੇ ਨਾਲ ਸਾਡਾ ਜਿਹੜਾ ਬੈਲੈਂਸ ਜਿਹੜਾ ਮਾਈਂਡ ਹੈ ਸਾਡਾ ਪ੍ਰੋਪਰ ਕੰਮ ਕਰੂਗਾ ਜਦੋਂ ਸਾਡੇ ਬ੍ਰੇਨ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਸਟ੍ਰੈਸ ਰਹਿਣ ਦਾ ਐਂਗਜ਼ਾਇਟੀ ਹੁੰਦੀ ਹੈ ਪੈਨਿਕ ਅਟੈਕ ਹੁੰਦੇ ਨੇ ਫਿਰ ਸਾਡਾ ਕੋਈ ਫਾਇਦਾ ਨਹੀਂ ਜਿੰਨੀ ਮਰਜ਼ੀ ਸਾਡੇ ਕੋਲ ਅਮੀਰੀ ਹੋਵੇ ਦੇਖ ਲਓ ਇੱਕ ਸੇਠ ਸੀਗਾ ਸੇਠ ਕੋਲ ਸੇਠ ਨੇ 10 ਜੇ ਚਲੋ ਬਰੈਂਪਟਨ 'ਚ ਲਾ ਲਓ ਸੇਠ ਕੀ ਗੱਲ ਬੰਦੇ ਬਰੈਂਪਟਨ ਦੇ ਵਿੱਚ ਵੱਡੇ ਵੱਡੇ ਘਰ ਨੇ 10-10, 20-20 ਹਜ਼ਾਰ ਸਕੇਅਰ ਫੁੱਟ ਦੇ ਮਕਾਨ ਨੇ ਅਤੇ ਜਦੋਂ ਅਸੀਂ ਜਾਂਦੇ ਹਾਂ ਅਤੇ ਉੱਥੇ ਜ਼ਮੀਨਾਂ ਵੀ ਖੁੱਲੀਆਂ ਨੇ ਉਹਨਾਂ ਦੇ 80 ਇੰਚ ਦਾ TV ਵੀ ਲੱਗਿਆ ਹੋਇਆ ਅਤੇ ਫਰਿੱਜ ਵੀ ਬਹੁਤ ਵੱਡੇ ਸਾਈਜ਼ ਦਾ ਅਤੇ ਜਿਹੜਾ ਉਹਨਾਂ ਨੇ ਕਿਚਨ ਬਣਾਈ ਆ ਉਹ ਵੀ 40x80 ਦੀ ਬਹੁਤ ਲੰਬੀ ਚੌੜੀ ਖੁੱਲੀ ਹੈ ਵਿੱਚ ਐਲੀਵੇਟਰ ਵੀ ਲੱਗਿਆ ਹੋਇਆ ਹਾਂਜੀ 10-10 ਵਧੀਆ ਵਧੀਆ ਕਾਰਾਂ ਵੀ ਨੇ ਕੋਈ ਉਹਦੇ ਕੋਲ ਮਰਸਡੀ ਹੈ ਕੋਈ BMW ਹੈ ਕੋਈ ਪੋਰਸ਼ ਹੈ ਕੋਈ ਰੇਂਜ ਰੋਵਰ ਹੈ ਕੋਈ ਰੋਇਲ ਰੋਸ ਹੈ ਹਾਂਜੀ ਕੋਈ ਸੋ ਮੈਨੀ ਥਿੰਗਸ ਸੋ ਉਹਦੇ ਨਾਲ ਕੀ ਹੈ ਕਿ ਕਈ ਵਾਰੀ ਤੁਸੀਂ ਜਾ ਕੇ ਦੇਖਿਆ ਹੋਊਗਾ ਕਿਸੇ ਬੰਦੇ ਨੇ ਗੱਲ ਸੁਣਾਈ ਸੀ ਵੀ ਮੈਂ ਕਿਸੇ ਅਮੀਰ ਦੇ ਘਰ ਗਿਆ ਅਤੇ ਉਹਨੇ ਇੱਕ ਕਮਰੇ ਦੇ ਵਿੱਚ ਪਿੰਜਰਾ ਲਾਇਆ ਸੀ ਲੋਹੇ ਦਾ ਉਹਦੇ ਵਿੱਚ ਉਹਦਾ ਮੁੰਡਾ ਬੰਦ ਸੀਗਾ ਉਹ ਮੁੰਡਾ ਕਿਉਂ ਬੰਦ ਸੀਗਾ ਕਿਉਂਕਿ ਉਹ ਮੈਂਟਲੀ ਡਿਸਟਰਬਡ ਸੀਗਾ ਜੇ ਉਹਦਾ ਪਿੰਜਰਾ ਖੋਲ੍ਹ ਜਾਂਦਾ ਸੀ ਉਹ ਗਰਦ ਨੂੰ ਪੈਂਦਾ ਸੀ ਹੱਥ ਚੱਕ ਕੇ ਭਾਂਡੇ ਤੋੜ ਦਿੰਦਾ ਸੀਗਾ ਇੱਟਾਂ ਚੱਕ ਕੇ ਮਾਰਦਾ ਸੀਗਾ ਕੋਈ ਜਿਹੜੀ ਮੂਹਰੇ ਚੀਜ਼ ਹੋ ਗਈ ਸ਼ੀਸ਼ੇ ਤੋੜਦਾ ਕਾਰਾਂ ਤੋੜ ਦਿੰਦਾ ਸੀ ਫਿਰ ਉਹਨਾਂ ਕੋਲ ਦੇਰ ਇਜ਼ ਨੋ ਅਦਰ ਅਲਟਰਨੇਟਿਵ ਕੌਂਸਲਿੰਗ ਕੋਲ ਤਾਂ ਲੈ ਕੇ ਹੀ ਨਹੀਂ ਗਿਆ ਵਿਚਾਰੇ ਹਾਂਜੀ ਅਤੇ ਉਹਨਾਂ ਨੇ ਉਹਨੂੰ ਪਿੰਜਰੇ 'ਚ ਹੀ ਬੰਦ ਕਰਤਾ ਸੋ ਹੁਣ ਤੁਸੀਂ ਦੇਖੋ ਵੀ ਉਹ ਇਕਲੌਤਾ ਵਾਰਸ ਆ ਇਕੱਲਾ ਇਕੱਲਾ ਮੁੰਡਾ ਹੈ ਜਿਹਨੇ ਲੱਖਾਂ ਕਰੋੜਾਂ ਅਰਬਾਂ ਦੇ ਬੰਨੇ ਸੀ ਮਾਲਕ ਉਹ ਪਿਓ ਨੇ ਕਿਹੜਾ ਸਦਾ ਰਹਿਣਾ ਨਾ ਨਾਲੇ ਪਿਓ ਦੁਖੀ ਰੋਜ਼ ਹੁਣ ਦੇਖ ਦੇਖ ਕੇ ਨਾਲੇ ਮੁੰਡੇ ਨੂੰ ਕੋਈ ਫਾਇਦਾ ਨਹੀਂ ਹੋਇਆ ਪੈਸੇ ਨਾਲ ਕਿਹੜਾ ਖੁਸ਼ੀ ਹੋਊਗੀ ਖੁਸ਼ੀ ਆਉਂਦੀ ਹੈ ਕੰਟੈਂਟਮੈਂਟ ਦੇ ਨਾਲ ਜਦੋਂ ਕੰਟੈਂਟਮੈਂਟ ਆ ਜਾਊਗਾ ਨਾ ਜਿਵੇਂ ਸਹਿਜੋ ਬਾਈ ਨੇ ਕਿਹਾ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ ਜਦੋਂ ਸਾਡੀ ਕੰਟੈਂਟਮੈਂਟ ਆਜੂ ਥੋੜ੍ਹੇ ਨਾਲ ਵੀ ਸਾਡਾ ਤਰਵਾਸ ਹੋ ਸਕਦਾ ਥੋੜ੍ਹੇ ਨਾਲ ਸਾਡਾ ਗੁਜ਼ਾਰਾ ਹੋ ਸਕਦਾ ਕਦੇ ਵੀ ਜਿਵੇਂ ਉਹਨੇ ਮੈਂ ਨਾ ਭੁੱਲ ਗਿਆ ਅਮੀਰ ਬੰਦੇ ਨੇ ਕਿਹਾ ਸੀ ਜਦੋਂ ਵੀ ਖਰਚੋ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਹੜੀ ਚੀਜ਼ ਦੀ ਇੱਛਾ ਉਹਦੇ ਮੈਂ ਕਰਨਾ। ਜੋ ਜਦੋਂ ਇੱਛਾ ਤਾਂ ਪੂਰੀਆਂ ਹੁੰਦੀਆਂ ਨਹੀਂ, ਇੱਛਾ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਇੱਛਾ ਕਿਤੇ ਪੂਰੀਆਂ ਹੋਈਆਂ? ਇੱਕ ਇੱਛਾ ਫਿਰ ਨਾਲ ਹੀ ਚਾਰ ਹੋਰ ਖੜੀਆਂ, ਚਾਰ ਅਤੇ ਅੱਠ ਹੋਰ ਖੜੀਆਂ ਹੁੰਦੀਆਂ, ਇੰਨੇ ਨੂੰ ਬੁਲਾਵਾ ਆ ਜਾਂਦਾ, ਇੱਛਾ ਕਿਤੇ ਪੂਰੀ ਨਹੀਂ ਹੋਈ। ਪਰ ਜੇ ਕੰਟੈਂਟਮੈਂਟ ਹੈ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਇਸ ਕਰਕੇ ਸਾਨੂੰ ਦੋ ਤਿੰਨ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇੱਕ ਤਾਂ ਕਦੇ ਵੀ ਜਦੋਂ ਵੀ ਹੋਵੇ ਪਰਮਾਤਮਾ 'ਚ ਭਰੋਸਾ ਰੱਖੋ, ਅੱਲਾ ਵਾਹਿਗੁਰੂ ਜਿਹਦੇ ਮਰਜ਼ੀ ਜਿਹਨੂੰ ਤੁਸੀਂ ਮੰਨਦੇ ਹੋ ਉਹ 'ਚ ਭਰੋਸਾ ਰੱਖੋ ਵੀ ਉਹ ਪਾਵਰ ਹੈਗੀ, ਉਹੀ ਤਾਂ ਪਾਵਰ ਹੈ ਸਾਡੇ ਸਰੀਰ 'ਚ, ਉਹਦੇ ਕਰਕੇ ਤਾਂ ਭੱਜੇ ਫਿਰਦੇ। ਹੁਣ ਮੈਂ ਜਿੰਨਾ ਬੋਲਦਾ ਤੁਹਾਡੇ ਕੋਲ, ਮੇਰੇ ਜੇ ਸਾਹਮਣੇ ਹੀ ਬਹਿ ਜਾਓ ਜਾਂ ਮੈਨੂੰ ਖੁਦ ਨਹੀਂ ਪਤਾ ਲੱਗਦਾ ਆਵਾਜ਼ ਕਿੱਥੋਂ ਆ ਰਹੀ ਹੈ, ਹੈਂਜੀ, ਕੋਈ ਨਾ ਕੋਈ ਪਾਵਰ 'ਤੇ। ਜਦੋਂ ਉਹ ਪਾਵਰ ਨਿਕਲ ਗਈ ਬੋਲਣਾ ਬੰਦ ਹੋ ਜੂ, ਬੰਦੇ ਨੂੰ ਜਿੰਨੇ ਮਰਜ਼ੀ ਮੂੰਹ ਫੜ ਕੇ ਹਿਲਾਓ ਕਦੇ ਨਹੀਂ ਆਵਾਜ਼ ਆਉਂਦੀ, ਹੈਂਜੀ, ਨਾ ਅਸੀਂ ਤੁਰ ਸਕਦੇ ਹਾਂ, ਬੰਦਾ ਤਾਂ ਉਹੀ ਹੁੰਦਾ, ਫਿਰ ਤਾਂ ਬੰਦਾ ਡੈੱਡ ਬੋਡੀ ਰੱਖੀ ਰੱਖਿਆ ਕਰਨ ਉਹਨੂੰ ਵੀ, ਹੋ ਸਕਦਾ ਕਦੇ ਅੱਜ ਬੋਲ ਜੂਗਾ। ਸੋ ਇਸ ਕਰਕੇ ਕੋਈ ਚੀਜ਼ ਵਿੱਚੋਂ ਨਿਕਲੀ ਹੈ, ਉਹ ਚੀਜ਼ ਜਿਹੜੀ ਹੈਗੀ ਲਹਿਰ ਹੈ, ਲਹਿਰ ਜਾ ਕੇ ਸਮੁੰਦਰ 'ਚ ਵਾਪਸ ਮਾਰਦੀ ਜਿੱਥੋਂ ਉਹ ਆਈ ਹੈ। ਸੋ ਇਸ ਕਰਕੇ ਸਾਨੂੰ ਪੱਕੇ ਤੌਰ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਚੰਗੇ ਦਿਨ ਵੀ ਆਉਂਦੇ ਨੇ, ਬੁਰੇ ਦਿਨ ਵੀ ਆਉਂਦੇ ਨੇ, ਅਸੀਂ ਸਾਡੇ 'ਚ ਗੁਣ ਵੀ ਨੇ ਅਤੇ ਔਗੁਣ ਵੀ ਨੇ। ਜੇ ਸਾਡੇ 'ਚ ਇਕੱਲੇ ਗੁਣ ਹੁੰਦੇ ਫਿਰ ਅਸੀਂ ਜਨਮ ਕਾਦਰ ਲਈ ਲੈਣਾ ਸੀ, ਜੇ ਸਾਡੇ 'ਚ ਔਗੁਣ ਹੁੰਦੇ ਤਾਂ ਫਿਰ ਸਾਨੂੰ ਉੱਥੇ ਹੀ ਉਹ ਜਮਦੂਦਾਂ ਤੋਂ ਕੁਟਖਾਈ ਜਾਣੀ ਸੀ। ਕੁਛ ਸਾਡੇ ਚੰਗੇ ਕਰਮ ਕੀਤੇ ਸੀ, ਕੁਛ ਮਾੜੇ ਕਰਮ ਕੀਤੇ ਸੀ, ਦੋਨਾਂ ਦਾ ਮਿਲਾਪ ਹੋਇਆ ਤਾਂ ਸਾਨੂੰ ਇਨਸਾਨ ਦਾ ਜਾਮਾ ਮਿਲ ਗਿਆ। ਔਰ ਸਾਨੂੰ ਇਹ ਗੱਲ ਪੱਕੇ ਤੌਰ 'ਤੇ ਯਕੀਨ ਕਰਨਾ ਚਾਹੀਦਾ ਆਪਣੇ ਮਾਲਕ 'ਤੇ, ਆਪਣੇ ਰੱਬ 'ਤੇ, ਆਪਣੇ ਅੱਲਾਹ 'ਤੇ, ਆਪਣੀ ਈਸ 'ਤੇ ਕਿ ਉਹ ਸਾਡੇ ਨਾਲ ਹੈ, ਉਹ ਸਾਡੇ ਨਾਲ ਹਮੇਸ਼ਾ ਨਾਲ ਰਹਿੰਦਾ, ਸਾਡੇ ਹਰ ਕੰਮ ਦੇਖਦਾ। ਅਤੇ ਨਾਲ ਇਹ ਹੈ ਵੀ ਜਦੋਂ ਅਸੀਂ ਮਿਹਨਤ ਕਰਦੇ ਹਾਂ, ਜਦੋਂ ਦੁਨੀਆਂ ਦੇ ਵਿੱਚ ਆਪਣੀ ਮਿਹਨਤ ਕਰਦੇ ਹਾਂ, ਅੰਦਰ ਵੀ ਅਤੇ ਬਾਹਰ ਵੀ, ਅੰਦਰਲੀ ਵੀ ਚੌਂਕੜੀ ਵੱਜੇ ਅਤੇ ਬਾਹਰ ਵੀ ਪੂਰਾ ਇਮਾਨਦਾਰੀ ਨਾਲ ਕੰਮ ਕਰੀਏ, ਤਾਂ ਜਿਹੜੇ ਦਿਨ ਬਦਲਣ ਦੇ ਚਿਰ ਨਹੀਂ ਲੱਗਦਾ। ਕਿਉਂਕਿ ਸਾਨੂੰ ਯਕੀਨ ਨਹੀਂ, ਜਦੋਂ ਅਸੀਂ ਢੇਰੀ ਟਾ ਦਿੰਦੇ, ਜਿਹਨੂੰ ਪੰਜਾਬੀ ਢੇਰੀ ਟਾ ਦਿੰਦੇ ਹਾਂ, ਫਿਰ ਸਾਡੇ ਕੋਲ ਕੋਈ ਹੱਲ ਨਹੀਂ, ਢੇਰੀ ਨਹੀਂ, ਹੌਸਲਾ ਰੱਖੋ। ਕਿਉਂਕਿ ਕਿਸੇ ਸ਼ਾਇਰ ਨੇ ਕਿਹਾ ਸੀਗਾ, ਮੇਰਾ ਮਾਲਕ ਸਾਥ ਹੈ ਤੋ ਮੁਸ਼ਕਲੋਂ ਕਾ ਹੱਲ ਵੀ ਨਿਕਲੇਗਾ। ਮੇਰਾ ਮਾਲਕ ਮੀਨਜ਼ ਪਰਮਾਤਮਾ ਅੱਲਾ ਵਾਹਿਗੁਰੂ, ਮੇਰਾ ਮਾਲਕ ਸਾਥ ਹੈ ਤੋ ਮੁਸ਼ਕਲੋਂ ਕਾ ਹੱਲ ਵੀ ਨਿਕਲੇਗਾ। ਜ਼ਮੀਨ ਬੰਜਰ ਹੈ ਤੋ ਕਿਆ ਜਹੀਂ ਸੇ ਜਲ ਵੀ ਨਿਕਲੇਗਾ। ਜਿਹੜੀ ਜ਼ਮੀਨ ਹੁੰਦੀ ਹੈ ਨਾ ਬੰਜਰ, ਉਹ 'ਚੋਂ ਕਹਿੰਦੇ ਪਾਣੀ ਨਿਕਲਦਾ, ਕਹਿੰਦਾ ਜੇ ਮਿਹਨਤ ਕੀਤੀ ਜਾਵੇ। ਹੁਣ ਰਾਜਸਥਾਨ ਦੇਖ ਲਓ, ਬੰਜਰ ਜ਼ਮੀਨਾਂ 'ਚੋਂ ਪਾਣੀ ਆ ਗਿਆ ਨਾ, ਬੜੇ ਟਿਊਬਵੈੱਲ ਲੱਗ ਗਏ ਉੱਥੇ। ਸੋ ਮੈਂ ਕੱਲ੍ਹ ਨੂੰ ਰਿਪੀਟ ਕਹਿੰਦਾ, ਮੇਰਾ ਮਾਲਕ ਸਾਥ ਹੈ ਤੋ ਮੁਸ਼ਕਲੋਂ ਕਾ ਹੱਲ ਵੀ ਨਿਕਲੇਗਾ। ਜ਼ਮੀਨ ਬੰਜਰ ਹੈ ਤੋ ਕਿਆ ਜਹੀਂ ਸੇ ਜਲ ਵੀ ਨਿਕਲੇਗਾ। ਨਾ ਹੋ ਮਾਯੂਸ ਨਾ ਤੂੰ ਘਬਰਾ, ਭਰੋਸਾ ਰੱਖ ਤੂੰ ਮਾਲਕ ਪਰ, ਇਨੀ ਰਾਤੋਂ ਕੇ ਦਾਮਨ ਸੇ ਸੁਨਹਿਰਾ ਕੱਲ੍ਹ ਵੀ ਨਿਕਲੇਗਾ। ਆਲਵੇਜ਼ ਥਿੰਕ ਪੋਜ਼ਿਟਿਵ। ਕੁਛ ਨਾ ਕੁਛ ਸਾਡੇ ਜ਼ਿੰਦਗੀ ਦੇ ਚੇਂਜ ਹੋ, ਹਮੇਸ਼ਾ ਚੰਗੇ ਮਾੜੇ ਦਿਨ ਨਹੀਂ, ਜੇ ਮਾੜੇ ਦਿਨ ਆਏ ਨੇ ਤਾਂ ਚੰਗੇ ਦਿਨ ਆ ਜਾਣਗੇ, ਜੇ ਚੰਗੇ ਦਿਨ ਆਏ ਤਾਂ ਮਾੜੇ ਦਿਨ ਆਉਂਦੇ, ਚੱਲਦੇ ਰਹਿੰਦੇ ਨੇ। ਸੋ ਸਾਨੂੰ ਹੌਸਲਾ ਨਹੀਂ ਢਾਉਣਾ ਚਾਹੀਦਾ, ਇਹ ਨਹੀਂ ਵੀ ਹੁਣ ਮਾੜੇ ਦਿਨ ਆ ਗਏ, ਚਲੋ ਛਾਲ ਮਾਰ ਲਓ, ਪੱਖੇ ਨਾਲ ਲਮਕ ਜੋ, ਚੂਹੇ ਮਾਰ ਦੀ ਦਵਾਈਆਂ ਖਾ ਲਓ, ਉਹ ਖਾਓ, ਵਾਹ ਖਾ ਲਓ, ਇਹ ਗੱਲਾਂ ਦਾ ਕੋਈ ਫਾਇਦਾ ਨਹੀਂ। ਸੋ ਮਾਲਕ ਦੇ ਉਹੀ ਮੈਡੀਟੇਸ਼ਨ ਕਰੋ ਥੋੜ੍ਹਾ ਜਿਹਾ। ਸੋ ਨਾਲੇ ਆਪਣੀ ਗੱਲ ਇਹ ਰੱਖੋ ਕਿ ਅਸੀਂ ਪਤਾ ਕਿ ਸਾਡੀ ਪਰਮਾਤਮਾ ਨਾਲ ਕੀ ਗੱਲਬਾਤ ਹੈ, ਗੁਰੂ ਨਾਲ, ਪਰਮਾਤਮਾ ਨਾਲ, ਹੋਰ ਸਾਡੀਆਂ ਅਸੀਂ ਕਿੰਨੇ ਦਿਨ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਹਾਂ। ਕਦੇ ਅੰਦਰ ਬਹਿ ਕੇ ਲਿਸਟ ਬਣਾਓ ਵੀ ਕੀ ਕੀਤਾ ਅੱਜ ਦਿਨ 'ਚ, ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਕਿੰਨੇ ਕੰਮ ਗਲਤ ਕੀਤੇ ਨੇ। ਅਤੇ ਫਿਰ ਅਸੀਂ ਜਦੋਂ ਗਲਤ ਕੰਮ ਕਰਦੇ ਹਾਂ ਰੱਬ ਕੋਲ ਫਰਿਆਦ ਕਰਦੇ ਹਾਂ, ਸੁਖਮੇ ਸਿਮਰਨ ਸਭ ਕਰੇ, ਦੁੱਖਮੇ ਸਿਮਰਨ ਸਭ ਕਰੇ, ਸੁਖਮੇ ਕਰੇ ਨਾ ਕੋਏ, ਜੋ ਸੁਖਮੇ ਸਿਮਰਨ ਕਰੇ ਦੁੱਖ ਆਏ ਕੋ ਹੋਏ। ਸੋ ਜਦੋਂ ਦੁਖੀ ਹੁੰਦੇ ਹਾਂ ਫਿਰ ਰੱਬ ਕੋਲ ਨੱਕ ਰਗੜਦੇ ਹਾਂ ਵੀ ਆਹ ਕਰਦੇ ਉਹ ਕਰਦੇ, ਅਤੇ ਜਦੋਂ ਅਸੀਂ ਖੁਸ਼ ਹੋ ਜਾਂਦੇ ਤਾਂ ਸਾਡੀ ਡਿਮਾਂਡ ਪੂਰੀ ਹੋ ਜਾਂਦੀ ਹੈ, ਅਤੇ ਫਿਰ ਅਸੀਂ ਕਦੇ ਪਰਵਾਹ ਨਹੀਂ ਕਰਦੇ। ਅਤੇ ਜੇ ਕਦੇ ਡਿਮਾਂਡ ਪੂਰੀ ਨਾ ਹੋ ਜਾਵੇ ਫਿਰ ਰੱਬ ਨਾਲ ਵੀ ਨਾਰਾਜ਼ ਹੋ ਜਾਂਦੇ ਹਾਂ। ਸੋ ਇਸੇ ਕਰਕੇ ਤਾਂ ਰੱਬ ਵੀ ਕਈ ਵਾਰੀ ਮਜਬੂਰ ਹੋ ਕੇ ਸਾਨੂੰ ਸਮਝਾਉਂਦੇ ਨੇ, ਮੈਂ ਤੋਂ ਨਹੀਂ ਛੋੜਤਾ ਤੇਰੇ ਸਾਥੋਂ ਗੁਨਾਹ, ਮੈਂ ਤੋਂ ਨਹੀਂ ਛੋੜਤਾ ਤੇਰੇ ਲੱਖੋਂ ਗੁਨਾਹ ਕਬੂਰੀ ਪਰ, ਵੀ ਤੂੰ ਇੰਨੇ ਗੁਨਾਹ ਕਰਦਾ, ਲੱਖਾਂ ਕਰੋੜ ਕਰਦਾ, ਪਰਮਾਤਮਾ ਕਹਿੰਦਾ ਮੈਨੂੰ ਪਤਾ, ਮੈਂ ਫਿਰ ਵੀ ਤੇਰਾ ਸਾਥ ਦਿੰਦਾ। ਮੈਂ ਤੋ ਨਹੀਂ ਛੋੜਤਾ ਤੇਰੇ ਲੱਖੋਂ ਗੁਨਾਹ ਕਬੂਰੀ ਪਰ, ਮਗਰ ਤੂੰ ਭੂਲ ਜਾਤਾ ਹੈ ਤੇਰੀ ਏਕ ਫਰਿਆਦ ਨਾ ਪੂਰੀ ਹੋਣੇ ਪਰ। ਜੇ ਸਾਡੀ ਇੱਕ ਗੱਲ ਪੂਰੀ ਨਹੀਂ ਹੁੰਦੀ ਅਸੀਂ ਰੱਬ ਨਾਲ ਹੀ ਨਾਰਾਜ਼ ਹੋ ਜਾਂਦੇ ਹਾਂ, ਪਰ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਅਸੀਂ ਕੀ ਕੰਮ ਕਰ ਰਹੇ ਹਾਂ। ਸੋ ਸਾਨੂੰ ਕਦੇ ਵੀ ਬਲੇਮ ਨਹੀਂ ਕਰਨਾ ਚਾਹੀਦਾ, ਸਗੋਂ ਆਪਣੇ ਆਪ 'ਤੇ ਬਲੇਮ ਕਰਨਾ ਚਾਹੀਦਾ। ਦੂਜਿਆਂ ਦਾ ਬਲੇਮ ਨਾ ਕਰੋ, ਦੂਜਿਆਂ ਵੱਲ ਫਿੰਗਰ ਪੁਆਇੰਟ ਨਾ ਕਰੋ ਵੀ ਉਹਨੇ ਆ ਕੀਤਾ, ਉਹਨੇ ਆ ਕੀਤਾ, ਸਰਕਾਰ ਆ ਨਹੀਂ ਕਰਦੀ, ਫਲਾਣਾ ਆ ਨਹੀਂ ਕਰਦਾ, ਧਿਮਕਾ ਆ ਨਹੀਂ ਕਰਦਾ। ਇਹ ਦੇਖੋ ਕਿ ਮੈਂ ਆ ਨਹੀਂ ਕਰਦਾ, ਮੈਂ ਆ ਨਹੀਂ ਕਰਦਾ, ਮੈਂ ਆ ਨਹੀਂ ਕਰਦਾ। ਜਦੋਂ ਆਪਣੇ ਕੰਨੀ ਨੂੰ ਉਂਗਲ ਕਰਾਂਗੇ ਤਾਂ ਬਹੁਤ ਸਾਡੇ 'ਚ ਚੇਂਜਿਸ ਹੋ ਜਾਣਗੀਆਂ। ਕਹਿੰਦੇ ਇੱਕ ਵਾਰ ਸਵਰਗ ਦੇ ਵਿੱਚ ਕੁਛ ਬੰਦੇ ਸਵਰਗ ਵਿੱਚ ਜਾ ਰਹੇ ਸੀਗੇ, ਅਤੇ ਸਵਰਗ 'ਤੇ ਸੰਤਰੀ ਖੜ੍ਹਾ ਸੀਗਾ, ਉਹ ਦੇਖ ਕੇ ਨੰਘਾਉਂਦਾ ਸੀਗਾ। ਉਹਨੂੰ ਪਹਿਲਾ ਬੰਦਾ ਆਇਆ, ਕਹਿੰਦਾ ਭਾਈ ਸਾਹਿਬ ਕੌਣ ਹੋ ਜੀ? ਕਹਿੰਦੇ ਪੰਡਿਤ ਜੀ। ਕਹਿੰਦੇ ਚੱਲ ਬਾਹਰ, ਤੈਨੂੰ ਨਹੀਂ ਅੰਦਰ ਵੜਨ ਦੇਣਾ। ਦੂਜੇ ਨੂੰ ਪੁੱਛਿਆ, ਫਿਰ ਆਇਆ ਕੋਈ ਦੂਸਰਾ ਬੰਦਾ, ਕਹਿੰਦੇ ਭਾਅ ਜੀ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਸਰਦਾਰ ਜੀ। ਕਹਿੰਦਾ ਚੱਲ ਤੂੰ ਵੀ ਬਾਹਰ। ਤੀਸਰਾ ਬੰਦਾ ਆਇਆ, ਉਹਨੂੰ ਪੁੱਛਿਆ ਤੁਸੀਂ ਕੌਣ ਹੋ ਜੀ? ਕਹਿੰਦਾ ਜੀ ਮੈਂ ਮੁਸਲਮਾਨ ਹਾਂ। ਕਹਿੰਦਾ ਚੱਲ ਤੂੰ ਵੀ ਬਾਹਰ। ਚੌਥਾ ਬੰਦਾ ਆਇਆ, ਉਹ ਕਹਿੰਦਾ ਤੁਸੀਂ ਕੌਣ ਹੋ? ਬੰਦਾ ਹਸੀ ਆਵੇ, ਮੁਸਕਰਾਹਟ ਕਰੀ ਜਾਵੇ। ਉਹ ਕਹਿੰਦਾ ਮੈਂ ਕਹਿੰਦਾ ਮੈਂ ਤੈਨੂੰ ਪੁੱਛਿਆ ਤੂੰ ਕੌਣ ਹੈ, ਕਹਿੰਦਾ ਮੈਂ ਤਾਂ ਇਹੀ ਤਾਂ ਦੱਸ ਰਿਹਾ ਮੈਂ ਕੋਈ ਵੀ ਨਹੀਂ, ਕਹਿੰਦਾ ਤੈਨੂੰ ਮੈਨੂੰ ਪਹਿਚਾਨਿਆ ਨਹੀਂ, ਮੈਂ ਤਾਂ ਕੋਈ ਵੀ ਨਹੀਂ ਤੂੰ ਹੀ ਹੈ, ਕਹਿੰਦਾ ਚੱਲ ਫਿਰ ਤੂੰ ਅੰਦਰ। ਜਦੋਂ ਅਸੀਂ ਮੈਂ ਕਰਦੇ ਹਾਂ ਨਾ ਅਤੇ ਉਦੋਂ ਸਾਡਾ ਕੰਮ ਨਹੀਂ ਬਣਦਾ, ਜਦੋਂ ਤੂੰ ਹੀ ਤੂੰ ਕਰਦੇ ਹਾਂ ਅਤੇ ਫਿਰ ਸਾਡੇ ਜ਼ਿੰਦਗੀ ਦੇ ਹਰ ਕੰਮ ਬਣਦੇ ਨੇ। ਸੋ ਕੋਸ਼ਿਸ਼ ਕਰੋ ਆਪਣੇ ਆਪ ਨੂੰ ਐਨਾਲਾਈਜ਼ ਕਰਨ ਦੀ, ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਮਤਲਬ ਤੁਸੀਂ ਬਖਸ਼ ਵੀ ਸਕਦੇ ਹੋ, ਇਗਨੋਰ ਵੀ ਕਰ ਸਕਦੇ ਹੋ ਕਿਸੇ ਦੀਆਂ ਗਲਤੀਆਂ ਨੂੰ, ਅਤੇ ਪ੍ਰੈਸਟ ਇਸ਼ੂ ਬਣਾ ਕੇ ਕਈ ਵਾਰੀ ਅਸੀਂ ਗਲਤ ਕੰਮ ਲੈਣੇ ਹਾਂ, ਕਿਉਂਕਿ ਨਫ਼ਰਤ ਨਾਲ ਨਫ਼ਰਤ ਵੱਧਦੀ ਹੈ। ਜਿੰਨੀ ਮਰਜ਼ੀ ਅਸੀਂ ਨਫ਼ਰਤ ਵਧਾ ਲਈਏ, ਜੇ ਨਫ਼ਰਤ ਨੂੰ ਅਸੀਂ ਇਗਨੋਰ ਕਰ ਦਈਏ ਤਾਂ ਕਈ ਗੱਲਾਂ ਜਿਹੜੀਆਂ ਸਾਡੀਆਂ ਉਹ ਪੂਰੀਆਂ ਹੋ ਸਕਦੀਆਂ। ਸਾਡੇ ਸਰੀਰ ਦੀ ਬਹੁਤ ਵੈਲਿਊ ਹੈ, ਕਿਉਂ ਅਸੀਂ ਛਾਲਾਂ ਮਾਰਦੇ ਹਾਂ, ਕਿਉਂ ਅਸੀਂ ਜ਼ਹਿਰ ਦੀਆਂ ਗੋਲੀਆਂ ਖਾਂਦੇ ਹਾਂ, ਕਿਉਂ ਸੁਈਸਾਈਡ ਕਰਦੇ ਹਾਂ, ਸਾਨੂੰ ਆਪਣੇ ਸਰੀਰ ਦੀ ਕੀਮਤ ਹੀ ਨਹੀਂ ਪਤਾ। ਤੁਸੀਂ ਦੇਖੋ ਕਈ ਵਾਰੀ ਅਸੀਂ ਗਰੀਬੀ ਕਰਕੇ ਹੀ ਸੁਈਸਾਈਡ ਕਰ ਲੈਂਦੇ ਹਾਂ। ਆਪਾਂ ਦੇਖਿਆ ਹੀ ਹੈ ਸਟੂਡੈਂਟ ਕਿੰਨੇ ਕਰਦੇ ਨੇ, ਜਿਹੜੇ ਜ਼ਮੀਨ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ 5,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, 5,000, ਔਰ ਉਹਦੇ ਵਿੱਚ ਬਰਨਾਲਾ, ਸੰਗਰੂਰ ਅਤੇ ਮਾਨਸਾ ਪਹਿਲੇ ਨੰਬਰ 'ਤੇ ਆਉਂਦੇ ਨੇ, ਬਰਨਾਲੇ ਤੋਂ ਮੈਂ ਵੀ ਹਾਂ। ਹਾਂਜੀ, ਖੁਦਕੁਸ਼ੀਆਂ ਕਰਦੇ ਨੇ, ਪਰ ਕਿਉਂਕਿ ਖੁਦਕੁਸ਼ੀ ਅਸੀਂ ਕਿਉਂ ਕਰਦੇ ਹਾਂ, ਕਿਉਂਕਿ ਉਹ ਗਰੀਬੀ ਕਰਕੇ ਆ, ਵੀ ਕਿਸੇ ਨੇ ਕਰਜ਼ਾ ਦੇਣਾ, ਬੈਂਕ ਵਾਲੇ ਤੰਗ ਕਰਦੇ, ਪੁਲਿਸ ਵਾਲੇ ਤੰਗ ਕਰਦੇ ਨੇ, ਕੁੜੀਆਂ ਜਵਾਨ ਨੇ ਵਿਆਹ ਨਹੀਂ ਹੋਣਾ ਅਤੇ ਲੋਕਾਂ 'ਚ ਬੇਇੱਜ਼ਤੀ ਹੋਊਗੀ, ਫਿਰ ਉਹ ਵਿਚਾਰੇ ਫਾਹਾਂ ਲੈ ਲੈਂਦੇ ਨੇ। ਈਵਨ ਮੈਂ ਕੱਲ੍ਹ ਵੀ ਕਿਹਾ ਸੀ ਵੀ ਕੇਜਰੀਵਾਲ ਦੀ ਸਭਾ ਦੇ ਵਿੱਚ ਕਿਸੇ ਬੰਦੇ ਨੇ ਕਿਸਾਨ ਨੇ ਹੈਂਗ ਕੀਤਾ ਸੀ ਦਰਖਤ ਉਹਦੇ ਸਾਹਮਣੇ। ਸੋ ਇਹ ਗਰੀਬੀ ਕਰਕੇ ਹੁੰਦੀ ਹੈ, ਪਰ ਸਾਨੂੰ ਆਪਣੇ ਸਰੀਰ ਦੀ ਕੀਮਤ ਸਮਝਣ ਦੀ ਲੋੜ ਹੈ। ਜਦੋਂ ਸਾਨੂੰ ਆਪਣੇ ਸਰੀਰ ਦੀ ਵੈਲਿਊ ਪਤਾ ਲੱਗ ਜੂ, ਫਿਰ ਅਸੀਂ ਸੁਈਸਾਈਡ ਨਹੀਂ ਕਰਾਂਗੇ। ਦੇਖੋ ਨਾ, ਇੱਕ ਮੁੰਡਾ ਪਹਾੜ 'ਤੇ ਚੜਿਆ, ਉਹ ਵੀ ਗਰੀਬ ਸੀਗਾ, ਪੜ੍ਹਿਆ ਲਿਖਿਆ ਸੀ, ਗਰੀਬ ਸੀਗਾ, ਨੌਕਰੀ ਮਿਲਦੀ ਨਹੀਂ ਸੀ, ਛੋਟਾ ਕੰਮ ਕਰਨ ਨੂੰ ਤਿਆਰ ਨਹੀਂ ਸੀਗਾ, ਵੀ ਮੈਂ ਇੰਨਾ ਆਲੂ ਦੀ ਰੇਹੜੀ ਕਿਉਂ ਲਾਵਾਂ, ਉਹਦੀ ਕਿਉਂ ਲਾਵਾਂ। ਉਹਨੇ ਕਿਹਾ ਚੱਲ ਸੁਈਸਾਈਡ ਕਰੋ, ਇੰਨਾ ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਮਿਲੀ। ਜਦੋਂ ਛਾਲ ਮਾਰਨ ਲੱਗਾ, ਕੋਈ ਪਿੱਛੋਂ ਆ ਕੇ ਕਿਸੇ ਬੰਦੇ ਨੇ ਬਾਂਹ ਫੜ ਲਈ, ਕਹਿੰਦਾ ਉਹ ਕੀ ਕਰ ਰਿਹਾ ਭਾਈ ਸਾਹਿਬ, ਕਹਿੰਦਾ ਮੈਂ ਮਰਨ ਲੱਗਿਆ, ਕਹਿੰਦਾ ਤੂੰ ਦੱਸਦਾ ਸੀ ਕਿਉਂ ਮਰਦਾ, ਕਹਿੰਦਾ ਮੈਂ ਮਰਨਾ ਚਾਹੁੰਦਾ, ਤੈਨੇ ਕੀ ਲੈਣਾ, ਕਹਿੰਦਾ ਹੋ ਸਕਦਾ ਤੇਰੀ ਮੈਂ ਗੱਲ ਦਾ ਹੱਲ ਕਰਦਾ, ਜਿਹਦੇ ਕਰਕੇ ਤੂੰ ਮਰਦਾ ਹੈ ਉਹਦਾ ਕੋਈ ਮੈਂ ਹੱਲ ਕਰਦਾ, ਤੂੰ ਮੈਨੂੰ ਦੱਸਦਾ ਸੀ, ਤੂੰ ਕਿਹੜਾ ਮੈਨੂੰ ਜਾਣਦਾ, ਜੇ ਤੇਰਾ ਹੱਲ ਨਾ ਕਹਿੰਦਾ ਤੂੰ ਛਾਲ ਮਾਰਦੀ, ਮੈਂ ਕਿਹੜਾ ਤੈਨੂੰ ਰੋਕਣ ਲੱਗਿਆ। ਉਹ ਕਹਿੰਦਾ ਮੈਂ ਗਰੀਬ ਹਾਂ, ਮੈਂ ਐਮਏ ਪੜ੍ਹਿਆ ਵਾ, ਮੈਨੂੰ ਨੌਕਰੀ ਨਹੀਂ ਮਿਲਦੀ ਅਤੇ ਮੇਰਾ ਬੁਰਾ ਹਾਲ ਹੈ, ਘਰ ਦੇ ਵੀ ਜਦੋਂ ਸਵੇਰੇ ਉੱਠਦੇ ਆ ਉਹ ਮੇਰੇ ਮਗਰ ਪੈ ਜਾਂਦੇ, ਵੀ ਤੂੰ ਇੰਨਾ ਪੜ੍ਹ ਲਿਖ ਕੇ ਗਿਆ, ਫਲਾਣੀ ਨੂੰ ਨੌਕਰੀ ਮਿਲ ਗਈ, ਧਮਕੇ ਨੂੰ ਮਿਲ ਗਈ, ਤੈਨੂੰ ਤੂੰ ਵਿਹਲਾ ਇੱਕ ਰੋਟੀਆਂ ਖਾਈ ਜਾਂਦਾ, ਨਾ ਮੇਰੇ ਦੋਸਤ ਹੁਣ ਮੇਰੇ ਨਾਲ ਮਖੌਲ ਲਾਉਂਦੇ ਨੇ, ਮੇਰੇ ਕੋਲ ਕੋਈ ਹੋਰ ਹੱਲ ਨਹੀਂ ਹੈ, ਇਸ ਕਰਕੇ ਮੈਂ ਛਾਲ ਮਾਰ ਨਹੀਂ ਚਾਹੁੰਦਾ। ਉਹ ਕਹਿੰਦਾ ਚੱਲ ਇੰਝ ਕਰ, ਤੇਰੀ ਗਰੀਬੀ ਦੀ ਗੱਲ ਹੈ ਨਾ, ਤੇਰੀਆਂ ਅੱਖਾਂ ਤਾਂ ਹੈਗੀਆਂ, ਇੱਕ ਅੱਖ ਮੈਨੂੰ, ਇੱਕ ਅੱਖ ਦੇ ਤੈਨੂੰ ਮੈਂ 1,00,000 ਰੁਪਈਆ ਆਪਣੇ ਦੋਸਤ ਤੋਂ ਦਵਾ ਦੇਣਾ, ਕਿ ਮੇਰਾ ਫਰੈਂਡ ਹੈ ਉਹਨੂੰ ਤੇਰੀ ਅੱਖ ਦੀ, ਉਹਨੂੰ ਅੱਖ ਦੀ ਲੋੜ ਹੈ, ਉਹ ਤੋਂ 1,00,000 ਰੁਪਈਆ ਦਵਾ ਦੇਣਾ। ਉਹ 1,00,000 ਰੁਪਈਆ ਬਹੁਤ ਹੁੰਦਾ, ਉਹ ਕਹਿੰਦਾ ਜੇ 2 ਦੇਣੀਆਂ ਤਾਂ ਹੁਣ ਉਹ ਦੂਜੀ ਵੀ ਪਤਲਾੜੂ ਦੀ ਕਮਜ਼ੋਰ ਹੈ, ਤੂੰ 2 ਦੇ ਤੈਨੂੰ 2,00,000 ਮਿਲ ਜੂ, ਕਹਿੰਦਾ ਨਾਲ ਉਹਨੂੰ ਕਿਡਨੀ ਦੀ ਪ੍ਰੋਬਲਮ ਹੈ, ਕਿਡਨੀ ਵੀ ਦੇ ਦੇ। ਅਤੇ ਜਦੋਂ ਉਹਨੇ ਦੇਖਿਆ ਵੀ ਇਹ ਮੇਰੇ ਸਰੀਰ ਦੀ ਇੰਨੀ ਵੈਲਿਊ ਹੈ, ਉਹਨੇ ਸੁਈਸਾਈਡ ਕਰਨ ਦਾ ਇਰਾਦਾ ਤਿਆਗਤਾ। ਸੋ ਟਾਈਮ ਖਤਮ ਹੋ ਗਿਆ, ਸੋ ਸੋਰੀ ਫਾਰ ਦੈਟ, ਨਹੀਂ ਮੈਂ ਥੋੜ੍ਹੀ ਹੋਰ ਇਹਨੂੰ ਗੱਲ ਕਰਨੀ ਚਾਹੁੰਦਾ ਸੀਗਾ, ਕਿਉਂਕਿ ਟਾਈਮ ਦੇ ਪਾਬੰਦਾਂ, ਜਿੱਥੇ ਟਾਈਮ ਹੋ ਗਿਆ ਉੱਥੇ ਲੱਗ ਗਈਆਂ ਬ੍ਰੇਕਾਂ, ਰੈੱਡ ਲਾਈਟ ਆ ਗਈ, ਲੰਘਾਂਗੇ ਤਾਂ ਪੁਲਿਸ ਵਾਲਾ ਟਿਕਟ ਵੀ ਦੇਣ, ਨਾਲੇ ਐਕਸੀਡੈਂਟ ਕਰੂ। ਸੋ ਥੈਂਕ ਯੂ ਵੈਰੀ ਮੱਚ, ਨੈਕਸਟ ਵੀਕ ਮਿਲਾਂਗੇ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईया हन।
ब्रम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दिया दोवें लोकेशंस हुन खुल गईया हन। फॉर मोर information call 9058747171।
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर 10 हो गई है, हमें एक दूसरे को महफूज रखने की अपनी कोशिशें जारी रखनी चाहिए। जिस्मानी फासला रखने पर अमल करें, अपने दरमियान 2 मीटर का फासला रखें। जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें। अगर आपको फिक्र हो कि आपको कोविड 19 हो सकता है या आपका सामना वायरस से हुआ है तो अपनी जांच करवाएं, घर के अंदर या बाहर محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे
Pizzas Bros and Wings, 6 location to serve in GTA, North York, Brampton, Etobicoke, Yaho, Mississauga. Fresh aur mazedar pizzas ki variety. Ya order karna ho apna man pasand custom made pizza. Iske alawa pizza roti, potato wedges, fries, salad.